श्री गुरु गोविंद तरो तरा पर पुन पुन सीसा पुन पुन बंदो बार बार एकंकार सतगुरु तेह प्रसाद सच वाहे गुरु जी की फतेह निगन विनाशन वाहे गुरु जी की फतेह बेगन बिनासन सोए।
मिले ओ आए श्री नानक पासा द्वै कर जोर बंदना ठानी बैठ समीप पनी पुन बानी।
वाहिगुरु जी का खालसा वाहिगुरु जी की फतेह। परम सत्कार योग सन्मान योग गुरु का खास रूप गुरु खालसा साध संगत बड़भागी हर संगत पावै भागहीन भरम चोटा खावै बिन भागा सतसंग न लभै बिन संगत मैल भरीजै जियो। बड़े वड्डे भाग हन आप सरबत माई भाई दे के दीन दुनिया दे मालक सतगुरु धन धन श्री गुरु ग्रंथ साहिब जी महाराज गुरदेव जी दे पावन पवित्र चरणा कमला अंदर संध्या वेले दे दवाना च जुड़ के हाजरियां भर के कतर हो के आप जी जगत गुरु पातशाह सतगुरु गुरु नानक देव साहिब जी दा पवित्र इतिहास बहुत ही श्रद्धा भावना सत्कार सहित सरवण कर रहे हो। सतगुरु गुरु नानक साहब जी महाराज श्री करतारपुर साहब की पवित्र पावन धरती ते गुरसिख संगतां नू दर्शन दारे बख्शिश कर रहे ने। इत्थे सतगुरां दे पवित्र चरणा अंदर अनेकां गुरु के सिख हाजिर हो रहे हन और सतगुरां दे पासों उपदेश दी याचना करदे ने। धन गुरु नानक साहिब जी महाराज अधिकारी जान के जो जैसे उपदेश दा अधिकारी है क्योंकि सतगुरां ने उपदेश भी अधिकारी अधिकारी प्रति दिता है। जिस अवस्था दा कोई अधिकारी है उहनूं उहो जिहा उपदेश दिता है। भाई मालो ते भाई मांगो जी ये दो गुरसिख सतगुरां दे चरणां च आए ने। गरीब नवाज पातशाह जी महाराज जी नूं बेनती करदे ने महाराज सानू भी उपदेश बख्शो। सतगुरां ने बचन कीता भाई जिहड़ा तामसी तप है पुठे लटक के भुखे रह के जंगलां दीआं कंधरां विच रह के पहाड़ां दीआं गुफावां विच रह के धूणियां ता के जल धारा करके जिहड़ा तप करना है तामसी तप करना बड़ा औखा है। दूसरा जिहड़ा रागसी तप है संगत करनी कथा सुननी कीर्तन सुनना बाणी पढ़नी सिमरन भजन करना यह रागसी तप है। इस करके यह रागसी तप च मेहनत तो घट हुंदी है पर फल ज्यादा मिलता। उधर तामसी तप दे विच मेहनत ज्यादा करनी पैंदी है फल थोड़ा मिलता है। भाई मालो ने बेनती कीती मांगो जी ने बेनती कीती महाराज भी समाज दी संसार दी ये रीत है भी जिन्नी कोई मेहनत करदा उन्नू उन्ना फल मिलदा। ज्यादा मेहनत दा ज्यादा फल है थोड़ी मेहनत दा थोड़ा है। आप जी ने उल्टा बचन कीता है साड़ी समझ विच नहीं आया। महाराज जी कहन लगे सुनो भाई संसार विच ही प्रतख उदाहरण है एक लकड़हारा है मजदूर है वो सारा दिन जंगल विच लकड़ा कटदा है शाम नूं उहदे पल्ले दो चार पैसे पैंदे ने उहदे नाल ही उह अपने टब्बर दी परवरिश करदा। मेहनत उहने बहुत ज्यादा कीती पर फल थोड़ा मिलिया। दूजे पासे एक परचून दी दुकान खोली बैठा है ਉਹ ਘਿਓ ਖੰਡ ਆਟਾ ਦੁਕਾਨ ਵਿੱਚ ਬੈਠਾ ਵੇਚਦਾ ਹੈ। ਉਹਨੂੰ ਮਿਹਨਤ ਥੋੜੀ ਕਰਨੀ ਪੈਂਦੀ ਆ, ਪਰ ਲੱਕੜਹਾਰੇ ਨਾਲੋਂ ਫਲ ਉਹਨੂੰ ਕਈ ਗੁਣਾ ਜ਼ਿਆਦਾ ਮਿਲਦਾ, ਪਰ ਉਹਦੇ ਨਾਲੋਂ ਵੀ ਅਧਿਕ ਜ਼ਿਆਦਾ ਫਲ ਪ੍ਰਾਪਤ ਹੁੰਦਾ ਇੱਕ ਜਵਾਹਰੀ ਨੂੰ, ਜਿਹੜਾ ਕਿਸੇ ਦੁਕਾਨ ਵਿੱਚ ਬੈਠਾ ਹੀਰਿਆਂ ਤੇ ਮੋਤੀਆਂ ਦਾ ਵਪਾਰ ਕਰਦਾ। ਉਹਨੂੰ ਬਿਲਕੁਲ ਹੀ ਮਿਹਨਤ ਨਹੀਂ ਕਰਨੀ ਪੈਂਦੀ, ਸਰੀਰ ਕਰਕੇ ਕੋਈ ਖੇਚਲ ਨਹੀਂ ਕਰਨੀ ਪੈਂਦੀ, ਪਰ ਉਹ ਲੱਖਾਂ ਰੁਪਏ ਦਾ ਵਪਾਰ ਕਰਕੇ ਮੁਨਾਫਾ ਕਮਾਉਂਦਾ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ, ਭਾਈ ਜਿਹੜਾ ਰਜੋਗੁਣੀ ਤਪ ਹੈ ਜਾਂ ਸਾਂਤਕੀ ਤਪ ਹੈ, ਗੁਰਬਾਣੀ ਪੜ੍ਹਨੀ, ਗੁਰਬਾਣੀ ਦੀ ਵਿਚਾਰ ਕਰਨੀ, ਇਹਦੇ ਵਿੱਚ ਮਿਹਨਤ ਥੋੜੀ ਹੈ ਪਰ ਫਲ ਬਹੁਤਾ ਹੈ। ਸਤਿਗੁਰਾਂ ਦਾ ਇਹ ਬਚਨ ਸੁਣ ਕੇ ਭਾਈ ਮਾਲੋ ਮਾਂਗੋ ਜੀ ਗੁਰਬਾਣੀ ਪੜ੍ਹਨ ਲੱਗੇ, ਕਥਾ ਕੀਰਤਨ ਆਪ ਕਰਦੇ ਨੇ, ਸੰਗਤ ਵਿੱਚ ਬੈਠ ਕੇ ਗੁਰਬਾਣੀ ਦਾ ਕੀਰਤਨ ਆਪ ਕਰਦੇ ਤੇ ਨਾਲੇ ਸੰਗਤ ਨੂੰ ਸੁਣਾਉਂਦੇ। ਆਪ ਜਿੱਥੇ ਮੁਕਤ ਹੋਏ ਨੇ ਉੱਥੇ ਭਾਈ ਮਾਲੋ ਮਾਂਗੋ ਜੀ ਇਹਨਾਂ ਦੀ ਸੰਗਤ ਕਰਨ ਵਾਲੇ ਵੀ ਮੁਕਤ ਹੋ ਗਏ। ਕਰਤਾਰਪੁਰ ਸਾਹਿਬ ਜਦੋਂ ਸਤਿਗੁਰਾਂ ਦੇ ਦਰਸ਼ਨਾਂ ਨੂੰ ਆਉਂਦੇ ਨੇ ਉਦੋਂ ਵੀ ਸਤਿਗੁਰਾਂ ਦੇ ਦਰਬਾਰ ਵਿੱਚ ਕੀਰਤਨ ਰਾਹੀਂ ਹਾਜ਼ਰੀ ਭਰਦੇ ਨੇ। ਇਸ ਪ੍ਰਕਾਰ ਨਾਲ ਭਾਈ ਮਾਲੋ ਮਾਂਗੋ ਦੇ ਸਮੇਤ ਅਨੇਕਾਂ ਗੁਰਸਿੱਖ ਉਧਰੇ ਹਨ। ਹੋਰ ਵੀ ਕੁਝ ਗੁਰਸਿੱਖ ਸਤਿਗੁਰਾਂ ਦੇ ਚਰਨਾਂ ਵਿੱਚ ਆਏ ਨੇ। ਭਾਈ ਕਾਲੂ ਖੱਤਰੀ ਆਇਆ ਹੈ, ਇਹਨੂੰ ਜਿਵੇਂ ਸਤਿਗੁਰਾਂ ਨੇ ਉਪਦੇਸ਼ ਦਿੱਤਾ, ਆਓ ਸਰਵਣ ਕਰੀਏ। ਏਕਾਗਰ ਚਿਤ ਹੋਣ ਵਾਸਤੇ ਗੁਰੂ ਚਰਨਾਂ ਕਮਲਾਂ ਦਾ ਧਿਆਨ ਧਾਰਦਿਆਂ ਹੋਇਆ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀਓ। ਚੋਪਏ ਇੱਕ ਕਾਲੋ ਖੱਤਰੀ ਧਰ ਆਸਾ, ਮਿਲਿਓ ਆਏ ਸ੍ਰੀ ਨਾਨਕ ਪਾਸਾ।
ਖਾਲਸਾ ਜੀ ਇੱਕ ਸਿੱਖ ਹੈ, ਇਹਦਾ ਨਾਂ ਹੈ ਭਾਈ ਕਾਲੂ, ਜਾਤੀ ਕਰਕੇ ਖੱਤਰੀ ਬਰਾਦਰੀ ਨਾਲ ਸੰਬੰਧਿਤ ਹੈ, ਖੱਤਰੀ ਪਰਿਵਾਰ ਵਿੱਚ ਇਹਦਾ ਜਨਮ ਹੋਇਆ। ਭਾਈ ਕਾਲੂ ਜੀ ਆਪਣੇ ਮਨ ਚ ਸਤਿਗੁਰਾਂ ਦੇ ਦਰਸ਼ਨਾਂ ਦੀ ਆਸਾ ਰੱਖ ਕੇ ਸਤਿਗੁਰਾਂ ਨੂੰ ਆਣ ਕੇ ਮਿਲੇ ਨੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਚ ਹਾਜ਼ਰੀ ਭਰੀ ਹੈ, ਸਾਹਿਬਾਂ ਦੇ ਆ ਕੇ ਦਰਸ਼ਨ ਕੀਤੇ ਹਨ।
ਦੁਆ ਕਰ ਜੋਰ ਬੰਦਨਾ ਠਾਨੀ,
ਦੋਵੇਂ ਹੱਥ ਜੋੜ ਕੇ ਬੜੇ ਪਿਆਰ ਨਾਲ ਸਤਿਕਾਰ ਨਾਲ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਪਵਿੱਤਰ ਚਰਨਾਂ ਕਮਲਾਂ ਤੇ ਭਾਈ ਕਾਲੂ ਖੱਤਰੀ ਨੇ ਵੰਦਨਾ ਕੀਤੀ ਹੈ।
ਬੈਠ ਸਮੀਪ ਪਨੀ ਪੁਨ ਬਾਨੀ,
ਔਰ ਮਹਾਰਾਜ ਜੀ ਦੇ ਕੋਲ ਬਹਿ ਕੇ ਸਤਿਗੁਰਾਂ ਦੀ ਸੰਗਤ ਵਿੱਚ ਬੈਠ ਕੇ ਕੁਝ ਸਮਾਂ ਸਤਿਗੁਰਾਂ ਦੇ ਦਰਸ਼ਨ ਕੀਤੇ, ਸਮਾਂ ਪਾ ਕੇ ਸਤਿਗੁਰਾਂ ਦਾ ਬਰੁੱਖ ਵੇਖ ਕੇ ਇਹਨੇ ਸਤਿਗੁਰਾਂ ਨੂੰ ਬੇਨਤੀ ਕੀਤੀ। ਗਰੀਬ ਨਿਵਾਜ ਪਾਤਸ਼ਾਹ ਜੀ ਨੂੰ ਭਾਈ ਕਾਲੂ ਜੀ ਕਹਿਣ ਲੱਗੇ,
ਸਨਮੁਖ ਮਨਮੁਖ ਲੱਛਣ ਜੇਈ, ਕਰਨਾ ਕਰੋ ਉਚਾਰੋ ਤੇਈ।
ਇਹ ਗਰੀਬ ਨਿਵਾਜ ਪਾਤਸ਼ਾਹ ਜੀ ਕਿਰਪਾ ਕਰਕੇ ਜਿਹੜੇ ਸਨਮੁਖ ਸਿੱਖ ਨੇ ਜਾਂ ਮਨਮੁਖ ਨੇ, ਸਨਮੁਖਾਂ ਤੇ ਮਨਮੁਖਾਂ ਦੇ ਲੱਛਣ ਕਿਰਪਾ ਕਰਕੇ ਦੱਸ ਦਿਓ ਕਿ ਸਨਮੁਖ ਕਿਸ ਨੂੰ ਕਹਿੰਦੇ ਨੇ ਤੇ ਮਨਮੁਖ ਕਿਸ ਨੂੰ ਕਹਿੰਦੇ ਨੇ। ਗੁਰਬਾਣੀ ਵਿੱਚ ਦੋਹਾਂ ਦਾ ਜ਼ਿਕਰ ਆਉਂਦਾ, ਸਨਮੁਖਾਂ ਦਾ ਵੀ ਜ਼ਿਕਰ ਆਉਂਦਾ ਹੈ, ਵੇਮੁਖਾਂ ਦਾ ਵੀ ਜ਼ਿਕਰ ਆਉਂਦਾ ਹੈ। ਆਪ ਜੀ ਕਿਰਪਾ ਕਰਕੇ ਸਨਮੁਖਾਂ ਦੇ ਲੱਛਣ ਦੱਸੋ, ਔਰ ਮਹਾਰਾਜ ਜੀ ਕਿਰਪਾ ਕਰਕੇ ਵੀ ਦੱਸ ਦਿਓ ਵੀ ਵੇਮੁਖ ਕੌਣ ਹਨ।
ਸੁਣ ਕੇ ਸ੍ਰੀ ਗੁਰ ਗਿਰਾ ਅਲਾਈ, ਕਲਮਲ ਤੇ ਜਿਨ ਕੰਡ ਫਿਰਾਏ।
ਮਹਾਰਾਜ ਜੀ ਮਨਮੁਖਾਂ ਦੇ ਲੱਛਣ ਵੀ ਦੱਸ ਦਿਓ ਤੇ ਸਨਮੁਖਾਂ ਦੇ ਵੀ ਦੱਸ ਦਿਓ। ਜਦੋਂ ਸਤਿਗੁਰਾਂ ਨੂੰ ਇਸ ਤਰ੍ਹਾਂ ਭਾਈ ਕਾਲੂ ਨੇ ਬੇਨਤੀ ਕੀਤੀ, ਸੁਣ ਕੇ ਗਰੀਬ ਨਿਵਾਜ ਦਯਾਨਿਧ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ, ਕਹਿਣ ਲੱਗੇ, ਸੁਣੋ ਭਾਈ ਕਾਲੂ ਜੀ, ਪਹਿਲਾਂ ਤੁਹਾਨੂੰ ਸਨਮੁਖਾਂ ਦੇ ਲੱਛਣ ਦੱਸੀਏ ਕਿ ਸਨਮੁਖ ਕੌਣ ਹਨ ਜਿਨ੍ਹਾਂ ਨੇ ਕਲਯੁਗ ਦੇ ਪਾਪਾਂ ਤੋਂ ਆਪਣੀ ਪਿੱਠ ਕਰ ਲਈ ਹੈ, ਜਿਨ੍ਹਾਂ ਨੇ ਜਿਹੜੇ ਕਲੀ ਕਾਲ ਦੇ ਕਲਮਲ ਨੇ, ਬੜੇ ਬੜੇ ਭਿਆਨਕ ਪਾਪ ਨੇ ਕਲਯੁਗ ਦੇ ਵਿੱਚ। ਖਾਲਸਾ ਜੀ ਸਾਡੇ ਸੁਣਨ ਵਿੱਚ ਆਉਂਦੇ ਹਨ ਅਨੇਕ ਪ੍ਰਕਾਰ ਦੇ ਪਾਪ ਨੇ ਕਲੀ ਕਾਲ ਚ, ਔਰ ਉਹਨਾਂ ਪਾਪਾਂ ਨੂੰ ਕਰਦਿਆਂ ਮਨੁੱਖਾਂ ਦੇ ਹੱਥ ਤੱਕ ਨਹੀਂ ਕੰਬਦੇ। ਕਿਹੋ ਕਿਹੋ ਜਿਹੇ ਜ਼ੁਲਮ, ਕਿਹੋ ਕਿਹੋ ਜਿਹੇ ਗੁਨਾਹ ਅਪਰਾਧ ਅੱਜ ਦੇ ਇਸ ਵਰਤਮਾਨ ਯੁੱਗ ਦੇ ਵਿੱਚ ਵੀ ਵਰਤ ਰਹੇ ਨੇ। ਕਹਿਣ ਲੱਗੇ ਸਤਿਗੁਰੂ ਸੱਚੇ ਪਾਤਸ਼ਾਹ ਭਾਈ ਕਾਲੂ ਜੀ, ਜਿਹੜੇ ਕਲਯੁਗ ਦੇ ਪਾਪ ਨੇ, ਉਹਨਾਂ ਪਾਪਾਂ ਤੋਂ ਜਿਨ੍ਹਾਂ ਨੇ ਪਿੱਠ ਕਰ ਲਈ ਹੈ, ਪਾਪ ਕਰਮਾਂ ਤੋਂ ਜਿਨ੍ਹਾਂ ਨੇ ਕੰਡ ਕਰ ਲਈ ਹੈ,
ਸੁਕ੍ਰਿਤ ਸਾਮੇ साखी ब्रिति को
और सुकृत कर्म जेडे भले कर्म ने उना भले कर्मा वल मुंह कर लिया माड़े कर्मा वल पिठ करके चंगे कर्मा वल जिन्हां ने अपना मुख कर लिया है और जिथे चंगे कर्मा वल मुख कीता उथे अपनियां बिरतियां दे भी जेड़ी साड़े मन की बिरती साड़े मन की दशा है उस मन की दशा नू भी वेख लेना कि मेरे मन च इस वेले की फुरना उठ रहा मेरे मन ने केड़ा फुरना कीता केड़ा संकल्प कीता है अपने मन का भी साक्षी बन जाना अपनियां बिरतियां का साक्षी बन जाना कि मेरी बिरती विच इस वेले की संकल्प उठाया है। खालसा जी संकल्प तो साड़े अंदर भी बड़े उठते ने पर असी उन्हां दे साक्षी नहीं बनते। महाराज जी कहिंदे सन्मुख उह है जिहड़ा माड़े कर्मां वल्लों पिठ कर लवे चंगे कर्मां वाले पासे मूंह कर लवे और अपने मन दा अपनियां बिरतियां दा साक्षी बन जाए कि मेरे मन च की संकल्प उठिया मन च की फुरना उठिया है।
सुने शब्द गुर थित कर चित को
और अपने मन नू थित करके अपने मन नू टिका के अपने मन नू एकाग्र करके भली प्रकार नाल गुरु का शब्द सुने मन नू एकाग्र करके मन नू टिका के फिर गुरु का शब्द सुने गुरु की संगत विच बैठ के सतगुरां दी पवित्र अमृत स्वरूप बाणी नू सुने
लक्षण चतुर अपर है जोए सुनो प्रीत कर उचरै तोए।
महाराज जी कहंदे सनमुख दे लक्षण ने ए सनमुख सिख दी बिरती है जेड़ी उपर दसी है। महाराज जी कहंदे सनमुखां दे चार लक्षण होर भी ने एक सनमुख बंदे दे जेड़ा सनमुख है उहदे चार लक्षण होर भी तुहानू दस दईए जिन्हां तों तुसीं पछाण कर सकदे हो भी इह सनमुख है। सनमुख दे चार लक्षण होर ने ਉਹ ਜਿਹੜੇ ਚਾਰ ਲੱਛਣ ਜਾਂ ਚਾਰ ਨਿਸ਼ਾਨੀਆਂ ਨੇ ਸਨਮੁਖ ਦੀਆਂ ਉਹ ਵੀ ਅਸੀਂ ਤੁਹਾਨੂੰ ਦੱਸਦੇ ਹਾਂ।
ਮੈਤਰੀਆ ਕਰਨਾ ਦੁਇ ਲਖੋ ਮੁਦਤਾ ਤੀਜੀ ਜਾਨ।
ਮਹਾਰਾਜ ਜੀ ਕਹਿੰਦੇ ਇੱਕ ਲੱਛਣ ਹੈ ਪਹਿਲਾ ਮੈਤਰੀਆ ਭਾਵ, ਦੂਸਰੀ ਹੈ ਕਰੁਣਾ ਤੇ ਤੀਸਰੀ ਹੈ ਮੁਦਤਾ। ਸਤਿਗੁਰੂ ਜੀ ਸਨਮੁਖ ਦੇ ਚਾਰ ਲੱਛਣ ਦੱਸ ਰਹੇ ਨੇ, ਪਹਿਲੀ ਮੈਤਰੀ ਹੈ, ਦੂਸਰੀ ਕਰੁਣਾ ਹੈ, ਤੀਸਰੀ ਮੁਦਤਾ ਹੈ, ਮਨ ਦੇ ਵਿੱਚ ਮੁਦਤਾ ਦਾ ਭਾਵ ਖੁਸ਼ੀ ਦਾ ਭਾਵ ਰੱਖਣਾ।
ਚਿਤਰ ਉਪੇਖਿਆ ਜਿਸ ਬਿਖੈ ਸਨਮੁਖ ਸੇ ਪਹਿਚਾਨ।
ਚੌਥੀ ਹੈ ਉਪੇਖਸ਼ਾ ਜਿਸ ਨੂੰ ਉਪੇਖਿਆ ਵੀ ਕਹਿੰਦੇ ਨੇ, ਮੈਤਰੀ ਕਰੁਣਾ ਮੁਦਤਾ ਔਰ ਉਪੇਖਿਆ ਇਹ ਚਾਰ ਲੱਛਣ ਨੇ ਸਨਮੁਖਾਂ ਦੇ। ਜਿਹੜਾ ਸਨਮੁਖ ਹੈ ਉਹਦੇ ਵਿੱਚ ਇਹ ਚਾਰ ਲੱਛਣ ਨੇ, ਚਾਰ ਬਿਰਤੀਆਂ ਨੇ, ਚਾਰ ਨਿਸ਼ਾਨੀਆਂ ਨੇ ਸਨਮੁਖਾਂ ਦੀਆਂ। ਜੇ ਤੁਸੀਂ ਸਨਮੁਖ ਦੀ ਪਛਾਣ ਕਰਨੀ ਹੈ ਤੇ ਇਹਨਾਂ ਚਾਰ ਲੱਛਣਾਂ ਕਰਕੇ ਹੋਵੇਗੀ ਕਿ ਇੱਕ ਸਨਮੁਖ ਦੇ ਵਿੱਚ ਮੈਤਰੀ, ਕਰੁਣਾ, ਮੁਦਤਾ ਤੇ ਉਪੇਖਿਆ ਇਹ ਚਾਰ ਬਿਰਤੀਆਂ ਨੇ, ਇਹ ਚਾਰ ਲੱਛਣ ਹਨ। ਜਿਹਦੇ ਵਿੱਚ ਇਹ ਚਾਰ ਲੱਛਣ ਨੇ ਉਹੀ ਸਨਮੁਖ ਹੈ।
ਕਿਉਂ ਪਈ ਕਾਲੂ ਕਹਿਓ ਨਾ ਜਾਣਿਓ ਜਾਈ ਅਰਥ ਕੋਲ ਦੀਜਾ ਸਮਝਾਏ।
ਸਤਿਗੁਰਾਂ ਨੇ ਦੱਸਿਆ ਨਾ ਵੀ ਸਨਮੁਖ ਦੇ ਚਾਰ ਲੱਛਣ ਹੁੰਦੇ ਨੇ। ਭਾਈ ਕਾਲੂ ਨੇ ਬੜੇ ਪਿਆਰ ਨਾਲ ਸੁਣੇ ਤੇ ਸੁਣ ਕੇ ਭਾਈ ਕਾਲੂ ਜੀ ਬੇਨਤੀ ਕਰਕੇ ਕਹਿਣ ਲੱਗੇ, ਮਹਾਰਾਜ ਜੀ ਜਿਹੜੇ ਆਪ ਜੀ ਨੇ ਚਾਰ ਲੱਛਣ ਦੱਸੇ ਨੇ, ਮੁਦਤਾ, ਕਰੁਣਾ, ਮੈਤਰੀ ਤੇ ਉਪੇਖਿਆ, ਮਹਾਰਾਜ ਜੀ ਇਹ ਤਾਂ ਅਸੀਂ ਸੁਣ ਲਏ ਵੀ ਇਹ ਚਾਰ ਲੱਛਣ ਹੁੰਦੇ ਨੇ ਪਰ ਸਾਨੂੰ ਇਹਨਾਂ ਦੇ ਅਰਥਾਂ ਦਾ ਨਹੀਂ ਪਤਾ। ਮੈਤਰੀ ਕਿਸ ਨੂੰ ਕਹਿੰਦੇ ਨੇ, ਕਰੁਣਾ ਕਿਸ ਨੂੰ ਕਹਿੰਦੇ ਨੇ, ਮੁਦਤਾ ਕੀ ਹੈ, ਉਪੇਕਸ਼ਾ ਕੀ ਹੈ, ਇਹ ਜਿਹੜੇ ਚਾਰ ਲੱਛਣ ਆਪ ਜੀ ਨੇ ਸਨਮੁਖਾਂ ਦੇ ਦੱਸੇ ਨੇ, ਮਹਾਰਾਜ ਕਿਰਪਾ ਕਰਕੇ ਖੋਲ੍ਹ ਕੇ ਇਹਨਾਂ ਦੀ ਵਿਆਖਿਆ ਕਰਕੇ ਵੀ ਦੱਸੋ ਵੀ ਇਹ ਚਾਰ ਲੱਛਣ ਕਿਹੜੇ ਨੇ, ਨਹੀਂ ਤਾਂ ਸਾਨੂੰ ਇੱਦਾਂ ਕਿਵੇਂ ਪਤਾ ਲੱਗੇਗਾ ਵੀ ਲੱਛਣ ਇਹ ਨੇ। ਮਹਾਰਾਜ ਜੀ ਕਿਰਪਾ ਕਰਕੇ ਇਹਨਾਂ ਦੀ ਵਿਆਖਿਆ ਕਰਕੇ ਚਾਰਾਂ ਦਾ ਖੋਲ ਕੇ ਸਾਨੂੰ ਵਿਆਖਿਆ ਕਰਕੇ ਆਪ ਜੀ ਸੁਣਾਓ।
ਸੁਣ ਸ਼੍ਰੀ ਮੁਖ ਸੋਂ ਬਚਨ ਅਲਾਇਆ।
ਜਦੋਂ ਭਾਈ ਕਾਲੂ ਨੇ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਬੋਲੇ,
ਮੈਤਰੀ ਅਰਥ ਮੀਤ ਸਮਝਾਇਆ।
ਮਹਾਰਾਜ ਜੀ ਕਹਿਣ ਲੱਗੇ, ਸੁਣੋ ਭਾਈ ਕਾਲੂ ਜੀ, ਜਿਹੜਾ ਪਹਿਲਾ ਗੁਣ ਦੱਸਿਆ ਨਾ ਮੈਤਰੀ, ਮੈਤਰੀ ਭਾਵ, ਇਹਦਾ ਮਤਲਬ ਹੈ, ਇਹਦਾ ਅਰਥ ਹੈ ਮਿੱਤਰਤਾ, ਕਿ ਸਭ ਨਾਲ ਮਿੱਤਰਤਾ ਦਾ ਭਾਵ ਰੱਖਣਾ। ਜਿਵੇਂ ਮਹਾਰਾਜ ਜੀ ਦੇ ਬਚਨ ਨੇ ਨਾ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਅਸੀਂ ਸਭ ਨੂੰ ਆਪਣਾ ਮਿੱਤਰ ਬਣਾ ਲਿਆ ਔਰ ਅਸੀਂ ਸਾਰਿਆਂ ਦੇ ਸੱਜਣ ਬਣ ਗਏ। ਇਹ ਮੈਤਰੀ ਭਾਵ ਹੈ ਕਿ ਸਭ ਨੂੰ ਆਪਣਾ ਮਿੱਤਰ ਬਣਾ ਲੈਣਾ। ਮਿੱਤਰਤਾ ਦੇ ਭਾਵ ਨੂੰ ਹੀ ਮਿੱਤਰਤਾ ਤੋਂ ਬਣਿਆ ਮੈਤਰੀ ਭਾਵ। ਮਹਾਰਾਜ ਜੀ ਕਹਿੰਦੇ ਸਭ ਨੂੰ ਆਪਣਾ ਮਿੱਤਰ ਬਣਾ ਲੈਣਾ, ਮੈਤਰੀ ਦਾ ਅਰਥ ਹੈ ਸਭ ਨੂੰ ਆਪਣਾ ਮੀਤ ਕਰਕੇ ਜਾਣਨਾ।
ਭਿਖੈ ਸੁਖੀ ਕੇ ਨਿਜ ਸੁਖ ਜਾਣੈ।
ਕਿਸੇ ਦੂਸਰੇ ਨੂੰ ਸੁਖੀ ਵੇਖੇ ਤੇ ਕਿਸੇ ਦੂਸਰੇ ਨੂੰ ਸੁਖੀ ਵੇਖ ਕੇ ਆਪ ਸੁਖੀ ਹੋਵੇ ਤੇ ਆਖੇ ਜੇ ਇਹਨੂੰ ਸੁਖ ਮਿਲਿਆ ਤੇ ਦਾਤਿਆ ਮੈਂ ਵੀ ਸੁਖੀ ਹਾਂ। ਨਹੀਂ ਤਾਂ ਆਮ ਕਰਕੇ ਦੂਜੇ ਦਾ ਸੁਖ ਵੇਖ ਕੇ ਬੰਦਾ ਦੁਖੀ ਹੁੰਦਾ ਵੀ ਇਹਨੂੰ ਕਿਉਂ ਮਿਲਿਆ ਜੇ ਮੈਨੂੰ ਨਹੀਂ ਮਿਲਿਆ। ਮਹਾਰਾਜ ਜੀ ਕਹਿੰਦੇ ਮੈਤਰੀ ਭਾਵ ਸਨਮੁਖ ਦਾ ਇਹ ਪਹਿਲਾ ਲੱਛਣ ਇਹ ਹੈ, ਉਹਦੇ ਵਿੱਚ ਮਿੱਤਰਤਾ ਦਾ ਭਾਵ ਹੋਵੇ। ਜਿਵੇਂ ਸਾਡੇ ਮਿੱਤਰ ਨੂੰ ਸੁਖ ਮਿਲੇ ਤੇ ਸਾਨੂੰ ਖੁਸ਼ੀ ਹੁੰਦੀ, ਏਦਾਂ ਜਿਸ ਵੀ ਕਿਸੇ ਦਾ ਸੁਖ ਵੇਖੇ ਸੁਖ ਨੂੰ ਵੇਖ ਕੇ ਆਪਣੇ ਮਨ ਚ ਸੁਖ ਮਾਣੇ, ਆਪ ਵੀ ਆਪਣੇ ਮਨ ਚ ਸੁਖੀ ਹੋਵੇ।
ਪਰ ਸੁਖ ਦੇਖ ਨਹੀਂ ਈਰਖਾ ਠਾਨੈ।
ਕਦੇ ਕਿਸੇ ਦੂਸਰੇ ਦਾ ਸੁਖ ਵੇਖ ਕੇ ਆਪਣੇ ਮਨ ਚ ਈਰਖਾ ਨਾ ਕਰੇ। ਆਮ ਕਰਕੇ ਅੱਜ ਇਹੀ ਕੁਝ ਹੁੰਦਾ ਵੀ ਜੇ ਕਿਸੇ ਦੂਸਰੇ ਦੀ ਖੁਸ਼ੀ, ਦੂਸਰੇ ਦੀ ਚੜ੍ਹਦੀ ਕਲਾ ਵੇਖ ਲਵੇ ਤੇ ਸੜ ਸੜ ਕੇ ਮਰਦਾ ਰਹਿੰਦਾ ਵੀ ਇਹਨੂੰ ਕਿਉਂ ਮਿਲਿਆ। ਮਹਾਰਾਜ ਕਹਿੰਦੇ ਸਨਮੁਖਾਂ ਦੇ ਲੱਛਣ ਨਹੀਂ, ਸਨਮੁਖ ਦਾ ਇਹ ਲੱਛਣ ਹੈ ਕਿ ਦੂਜੇ ਦਾ ਸੁਖ ਵੇਖ ਕੇ ਆਪ ਵੀ ਸੁਖੀ ਹੋਵੇ, ਚਾਹੇ ਇਹਦੇ ਕੋਲ ਆਪ ਉਹ ਸੁਖ ਨਾ ਹੋਵੇ ਫਿਰ ਵੀ ਸੁਖੀ ਹੋਵੇ। ਕਿਸੇ ਦੂਸਰੇ ਦਾ ਸੁਖ ਵੇਖ ਕੇ ਆਪਣੇ ਮਨ ਚ ਈਰਖਾ ਤੇ ਦਵੈਸ਼ ਨਾ ਕਰੇ।
ਵਿਦਿਆ ਕਿਨੋ ਦਰਬ ਨਿਜ ਪਾਸਾ ਤੇ ਸੋ ਪਰ ਕੋ ਦੇ ਸੁਖ ਰਾਤਾ।
ਕਿਸੇ ਕੋਲ ਵਿਦਿਆ ਹੈ ਚਾਹੇ ਕਿਸੇ ਕੋਲ ਧਨ ਹੈ, ਜੇ ਇਹਨਾਂ ਦੀ ਵਿਦਿਆ ਅੱਗੇ ਵੰਡਣ ਦੇ ਨਾਲ ਵੱਧਦੀ ਹੈ ਤਾਂ ਉਹਨੂੰ ਵੰਡੇ। ਇਹ ਨੀ ਵੀ ਆਪਣੀ ਵਿਦਿਆ ਨੂੰ ਆਪਣੇ ਤੱਕ ਹੀ ਰੱਖੇ ਵੀ ਮੈਂ ਨੀ ਕਿਸੇ ਨੂੰ ਦੇਣੀ। ਬਹੁਤੇ ਵਿਦਵਾਨ ਵੀ ਇਹੋ ਜਿਹੇ ਹੁੰਦੇ ਨੇ ਨਾ ਜਿਹੜੇ ਆਪਣੀ ਵਿਦਿਆ ਆਪਣੇ ਕੋਲ ਲੁਕਾ ਕੇ ਰੱਖਦੇ ਨੇ, ਦੱਸਦੇ ਹੀ ਨੀ ਕਿਸੇ ਨੂੰ ਅੱਗੇ। ਉਹ ਕਹਿੰਦੇ ਜੇ ਹੋਰਾਂ ਨੂੰ ਦੱਸੀ ਤੇ ਸਾਡੀ ਕਦਰ ਘੱਟ ਜਾਣੀ। ਇਸ ਤਰ੍ਹਾਂ ਕਹਿੰਦੇ ਜਿਹੜੇ ਇਹੋ ਇਹ ਮੈਤਰੀ ਭਾਵ ਨੀ, ਮੈਤਰੀ ਭਾਵ ਤਾਂ ਇਹ ਕਹਿੰਦਾ ਹੈ ਵੀ ਜੇ ਤੈਨੂੰ ਕੋਈ ਵਿਦਿਆ ਆਉਂਦੀ ਹੈ ਤੇ ਅੱਗੇ ਹੋਰ ਵੀ ਸਿਖਾ, ਹੋਰਨਾਂ ਨੂੰ ਵੀ ਉਹ ਗੁਣ ਦੇ। ਜੇ ਤੇਰੇ ਕੋਲ ਧਨ ਹੈ ਤਾਂ ਜੇ ਕੋਈ ਲੋੜਵੰਦ ਹੈ ਤਾਂ ਉਹਨੂੰ ਧਨ ਦੇ। ਕਹਿੰਦੇ ਇਸ ਪ੍ਰਕਾਰ ਜੇ ਕਿਸੇ ਨੂੰ ਧਨ ਦੇ ਕੇ ਤੂੰ ਨੀਵੇਂ ਨੂੰ ਉੱਚਾ ਚੁੱਕ ਸਕਦਾ, ਆਪਣੇ ਮਿੱਤਰ ਨੂੰ ਸਾਥੀ ਨੂੰ ਉੱਚਾ ਚੁੱਕ ਸਕਦਾ ਤੇ ਉਹਨੂੰ ਚੁੱਕਣ ਦਾ ਯਤਨ ਕਰ।
ਦੁਏਰਾ ਕਰਤ ਭਲਾਈ ਮੀਤ ਸੋ ਤਿਉ ਕੀਜੈ ਸਭ ਸੰਗ।
ਜਿਵੇਂ ਆਪਣੇ ਮਿੱਤਰ ਨਾਲ ਭਲਾ ਕਰਦੇ ਹਾਂ ਅਸੀਂ, ਆਪਣਾ ਸਾਡਾ ਕੋਈ ਮਿੱਤਰ ਹੋਵੇ ਅਸੀਂ ਉਹਦਾ ਕਦੇ ਬੁਰਾ ਨਹੀਂ ਕਰਦੇ ਜਿਹੜਾ ਸਾਡਾ ਮਿੱਤਰ ਹੈ। ਕਹਿੰਦੇ ਜਿਵੇਂ ਆਪਣੇ ਮਿੱਤਰ ਦਾ ਭਲਾ ਕਰਦੇ ਹਾਂ ਇੱਦਾਂ ਸਾਰਿਆਂ ਦਾ ਹੀ ਭਲਾ ਕਰਨਾ, ਇਹ ਨੀ ਵੀ ਇਕੱਲਾ ਆਪਣੇ ਮਿੱਤਰ ਦਾ ਭਲਾ ਕਰਕੇ ਦੂਜਿਆਂ ਦਾ ਮਾੜਾ ਕਰੀ ਜਾਣਾ। ਸਨਮੁਖ ਦਾ ਇਹ ਪਹਿਲਾ ਮੈਤਰੀ ਭਾਵ ਦਾ ਜਿਹੜਾ ਲੱਛਣ ਹੈ ਨਾ, ਜਿਹੜਾ ਮੈਤਰੀ ਭਾਵ ਜਿਸ ਨੂੰ ਕਹਿੰਦੇ ਨੇ, ਇਹ ਹੈ ਕਿ ਸਭ ਦਾ ਭਲਾ ਹੀ ਕਰੇ। ਜਿਵੇਂ ਆਪਣੇ ਮਿੱਤਰ ਦਾ ਭਲਾ ਕਰਦਾ ਇਸ ਤਰ੍ਹਾਂ ਸਾਰਿਆਂ ਦਾ ਭਲਾ ਕਰੇ, ਭਾਵੇਂ ਕੋਈ ਇਹਦੇ ਨਾਲ ਵੈਰ ਵੀ ਰੱਖੇ ਉਹਦਾ ਵੀ ਭਲਾ ਕਰੇ। ਸਿੱਖ ਨੇ ਤਾਂ ਦੁਸ਼ਮਣ ਦਾ ਵੀ ਭਲਾ ਕਰਨਾ, ਜੇ ਕੋਈ ਦੁਸ਼ਮਣ ਹੈ ਨਾ ਉਹਦੇ ਤੇ ਵੀ ਪਰ ਉਪਕਾਰ ਕਰਨਾ, ਉਹਦੇ ਤੇ ਵੀ ਭਲਾ ਕਰਨਾ, ਉਹਦਾ ਵੀ ਬੁਰਾ ਨਹੀਂ ਕਰਨਾ। ਖਾਲਸੇ ਨੇ ਸਰਬੱਤ ਦਾ ਹੀ ਭਲਾ ਮੰਗਣਾ। ਮਹਾਰਾਜ ਜੀ ਕਹਿੰਦੇ ਸਨਮੁਖ ਦਾ ਲੱਛਣ ਹੀ ਪਹਿਲਾ ਇਹ ਹੈ ਮੈਤਰੀ ਭਾਵ ਦਾ, ਕਿ ਜਿਵੇਂ ਆਪਣੇ ਮਿੱਤਰ ਦਾ ਭਲਾ ਕਰੇ ਤਿਵੇਂ ਸਾਰਿਆਂ ਦਾ ਹੀ ਭਲਾ ਕਰੇ।
ਮੈਤਰੀ ਕੇ ਲੱਛਣ ਇਹ ਹੈ ਕਰੇ ਨਕੇ ਮਨ ਭੰਗ।
ਮੈਤਰੀ ਭਾਵ ਦਾ ਲੱਛਣ ਇਹ ਹੈ ਵੀ ਕਿਸੇ ਦਾ ਮਨ ਨਾ ਭੰਗ ਕਰੇ, ਕਿਸੇ ਦਾ ਵੀ ਮਨ ਰੰਜ ਨਾ ਕਰੇ, ਕਿਸੇ ਦੇ ਵੀ ਮਨ ਨੂੰ ਚੋਟ ਨਾ ਪਹੁੰਚਾਵੇ, ਕਿਸੇ ਦੇ ਵੀ ਮਨ ਨੂੰ ਬਲੁੰਦਰ ਕੇ ਦੁਖੀ ਨਾ ਕਰੇ।
ਜੋ ਪਈ ਨਿਜ ਤੇ ਵਿਦਿਆ ਕਹਿ ਧਨ ਮਾਈ ਕਹਿ ਬਲ ਬਿਕੈ ਕੇ ਮਤ ਲਗ ਆਏ।
ਆਪਣੇ ਤੋਂ ਕੋਈ ਵਿਦਿਆ ਕਰਕੇ ਜਾਂ ਧਨ ਕਰਕੇ ਵੱਡਾ ਹੋਵੇ, ਕਈ ਵਾਰ ਸਾਡੇ ਤੋਂ ਵਿਦਿਆ ਵਾਲਾ ਕੋਈ ਵਿਦਿਆਵਾਨ ਵੀ ਜ਼ਿਆਦਾ ਹੁੰਦਾ ਤੇ ਸਾਡੇ ਤੋਂ ਕੋਈ ਧਨੀ ਵੀ ਬੜੇ ਬੈਠੇ ਨੇ, ਧਨਵਾਨ ਵੀ ਬੜੇ ਬੈਠੇ ਨੇ। ਆਪਣੇ ਤੋਂ ਵਿਦਿਆ ਕਰਕੇ ਵੱਡਾ ਹੋਵੇ, ਧਨ ਕਰਕੇ ਵੀ ਵੱਡਾ ਹੋਵੇ, ਧਨਵਾਨ ਵੀ ਹੋਵੇ, ਜਾਂ ਬਲ ਕਰਕੇ ਵੱਡਾ ਹੋਵੇ, ਜਾਂ ਫਿਰ ਮਹਾਰਾਜ ਜੀ ਕਹਿੰਦੇ ਲਘੂ ਹੋਵੇ, ਛੋਟਾ ਹੋਵੇ ਮਤ ਕਰਕੇ, ਵੀ ਸਾਡੇ ਤੋਂ ਉਹਦੀ ਮਤ ਥੋੜੀ ਹੋਵੇ, ਜਾਂ ਸਾਡੇ ਤੋਂ ਧਨ ਕਰਕੇ ਛੋਟਾ ਹੋਵੇ, ਤੇ ਜਾਂ ਫਿਰ ਸਾਡੇ ਤੋਂ ਬਲ ਕਰਕੇ ਵੀ ਛੋਟਾ ਹੋਵੇ।
ਤਿੰਨ ਕੋ ਅੰਜ ਆਤਮ ਜਿੰਨੇ ਆਈ ਕਰ ਸਹਾਇਤਾ ਦੇ ਵਧਾਏ
ਤੇ ਜੇ ਵੱਡਾ ਹੋਵੇ ਤੇ ਉਹਦੇ ਨਾਲ ਈਰਖਾ ਨਾ ਕਰੇ ਤੇ ਜੇ ਛੋਟਾ ਹੋਵੇ ਤੇ ਉਹਨੂੰ ਆਪਣਾ ਭਰਾ ਸਮਝ ਕੇ ਆਪਣਾ ਮਿੱਤਰ ਸਮਝ ਕੇ ਉਹਦਾ ਭਲਾ ਕਰੇ ਜੇ ਤੇਰੇ ਬਲ ਨਾਲ ਕਿਸੇ ਦਾ ਭਲਾ ਹੁੰਦਾ ਤਾਂ ਉਹਦਾ ਭਲਾ ਕਰ ਤੇਰੇ ਧਨ ਨਾਲ ਕਿਸੇ ਦਾ ਭਲਾ ਹੁੰਦਾ ਤਾਂ ਭਲਾ ਕਰ ਤੇਰੀ ਬੁੱਧੀ ਦੇ ਨਾਲ ਕਿਸੇ ਦਾ ਭਲਾ ਹੁੰਦਾ ਤਾਂ ਵੀ ਭਲਾ ਕਰ ਆਤਮਜ ਨਿਆਈ ਕਹਿੰਦੇ ਆਪਣੇ ਬੱਚਿਆਂ ਵਾਂਗੂ ਆਤਮਜ ਵੀ ਕਹਿ ਸਕਦੇ ਹਾਂ ਅਨੁਜ ਕਹਿੰਦੇ ਨੇ ਛੋਟੇ ਭਰਾ ਨੂੰ ਜਿਵੇਂ ਪਿਤਾ ਆਪਣੇ ਪੁੱਤਰ ਦਾ ਭਲਾ ਲੋਚਦਾ ਜਾਂ ਭਰਾ ਆਪਣੇ ਭਰਾ ਦਾ ਭਲਾ ਲੋਚਦਾ ਅਨੁਜ ਕਹਿੰਦੇ ਨੇ ਛੋਟੇ ਭਰਾ ਨੂੰ ਜੇ ਕੋਈ ਬਲ ਕਰਕੇ ਛੋਟਾ ਤਾਕਤ ਕਰਕੇ ਛੋਟਾ ਬੁੱਧੀ ਕਰਕੇ ਛੋਟਾ ਧਨ ਕਰਕੇ ਛੋਟਾ ਤੇ ਉਹਦੇ ਨਾਲ ਈਰਖਾ ਕਰਕੇ ਉਹਨੂੰ ਹੋਰ ਨਾ ਦਬਾਵੇ ਸਗੋਂ ਨੂੰ ਉੱਚਾ ਚੁੱਕਣ ਦਾ ਯਤਨ ਕਰੇ ਆਪਣੇ ਭਰਾ ਵਾਂਗੂ ਛੋਟਾ ਭਰਾ ਜਾਣ ਕੇ ਉਹਦੀ ਮਦਦ ਕਰੇ
ਲਘੂ ਕੋ ਦੇਖ ਗਰਭ ਨਾ ਕਰੇ
ਛੋਟਾ ਤੇ ਵੇਖ ਕੇ ਉਹਨੂੰ ਅੱਖਾਂ ਹੀ ਨਾ ਕੱਢੀ ਜਾਵੇ ਦਬਾਈ ਨਾ ਜਾਵੇ ਇਹੀ ਕੁਝ ਹੁੰਦਾ ਅੱਜ ਸਾਡੇ ਸਮਾਜ ਦੇ ਵਿੱਚ ਜੇ ਵੇਖੀਏ ਤੇ ਵਰਤਾਰਾ ਵਰਤਦਾ ਕੋਈ ਛੋਟਾ ਬਲ ਕਰਕੇ ਤੇ ਵੱਡਾ ਉਹਨੂੰ ਦਬਾਈ ਜਾਂਦਾ ਵੱਡਾ ਹੀ ਈਰਖਾ ਕਰਕੇ ਉਹਨੂੰ ਅੱਖਾਂ ਕੱਢ ਕੱਢ ਕੇ ਹੂਰੇ ਲੈ ਪੈਂਦਾ ਵੀ ਤੂੰ ਕੌਣ ਹੁੰਦਾ ਮਹਾਰਾਜ ਕਹਿੰਦੇ ਜੇ ਕੋਈ ਤੁਹਾਡੇ ਤੋਂ ਬਲ ਕਰਕੇ ਛੋਟਾ ਤੇ ਹੰਕਾਰ ਕਰਕੇ ਉਹਨੂੰ ਹੋਰ ਛੋਟਾ ਨਾ ਬਣਾਵੇ ਹੋਰ ਈਰਖਾ ਕਰਕੇ ਹੰਕਾਰ ਕਰਕੇ ਉਹਨੂੰ ਦਬਾਉਣ ਦਾ ਯਤਨ ਨਾ ਕਰੋ
ਇਸ ਕੋ ਕਰਨਾ ਸੰਤ ਉਚਰੀ
ਇਹਨੂੰ ਮਹਾਂਪੁਰਖ ਸੰਤ ਲੋਕ ਕਰੁਣਾ ਕਹਿੰਦੇ ਨੇ ਦੂਸਰਾ ਗੁਣ ਜਿਹੜਾ ਨਾ ਸਨਮੁਖ ਦਾ ਉਹ ਕਰੁਣਾ ਹੈ ਕਰੁਣਾ ਕੀ ਹੈ ਵੀ ਕੋਈ ਗਰੀਬ ਹੈ ਕੋਈ ਨਿਮਾਣਾ ਹੈ ਕੋਈ ਨਿਰਬਲ ਹੈ ਕਮਜ਼ੋਰ ਹੈ ਤੇ ਵੇਖ ਕੇ ਉਹਦੇ ਨੂੰ ਹੋਰ ਜ਼ਿਆਦਾ ਕਮਜ਼ੋਰ ਕਰਨ ਦਾ ਯਤਨ ਨਾ ਕਰੇ ਕਮਜ਼ੋਰ ਤੇ ਨਾ ਖਿਜੇ ਸਗੋਂ ਉਹਦੀ ਮਦਦ ਕਰੇ ਉਹਦਾ ਭਲਾ ਕਰੇ ਕੋਈ ਨੀਵਾ ਤੇ ਉਹਨੂੰ ਉੱਚਾ ਚੁੱਕੇ ਮਹਾਰਾਜ ਕਹਿੰਦੇ ਮਹਾਂਪੁਰਖ ਸੰਤਾਂ ਲੋਕ ਇਹਨੂੰ ਕਰੁਣਾ ਕਹਿੰਦੇ ਨੇ ਕਿ ਆਪਣੇ ਤੋਂ ਨੀਵੇਂ ਤੇ ਕਰੁਣਾ ਕਰਨੀ
ਜੇ ਉਰ ਤਰੇ ਤਰੇ ਭਵ ਸੇਈ
ਜਿਹੜੇ ਆਪਣੇ ਹਿਰਦੇ ਵਿੱਚ ਇਸ ਤਰ੍ਹਾਂ ਦੀ ਕਰੁਣਾ ਰੱਖਦੇ ਨੇ ਜਿਨ੍ਹਾਂ ਦੇ ਅੰਦਰ ਇਹੋ ਜਿਹਾ ਕਰੁਣਾ ਦਾ ਭਾਵ ਹੈ ਦਇਆ ਦਾ ਭਾਵ ਹੈ ਉਹ ਇਸ ਭਾਵ ਸਾਗਰ ਤੋਂ ਇਸ ਸੰਸਾਰ ਸਮੁੰਦਰ ਤੋਂ ਸੁਖੈਨ ਹੀ ਤਰ ਜਾਂਦੇ ਹਨ
ਸਨਮੁਖ ਨਾਮ ਲਖੋ ਤੁਮ ਤੇ
ਉਹ ਸਨਮੁਖ ਕਹਿੰਦੇ ਨੇ ਜਿਹਦੇ ਵਿੱਚ ਕਰੁਣਾ ਹੈ ਜਿਹਦੇ ਚ ਮੈਤਰੀ ਹੈ ਜਿਹਦੇ ਚ ਕਰੁਣਾ ਹੈ ਉਸੇ ਨੂੰ ਸਨਮੁਖ ਸਿੱਖ ਆਖਦੇ ਹਨ
ਨਿਜ ਤੇ ਵਿਦਿਆ ਕਹਿ ਗੁਣ ਮਾਈ ਦੀਰਘ ਦੇਖ ਦੁਖੈ ਨੈ ਕਾਏ
ਆਪਣੇ ਤੋਂ ਕੋਈ ਵਿਦਿਆ ਕਰਕੇ ਵੱਡਾ ਹੈ ਜਾਂ ਗੁਣ ਕਰਕੇ ਵੱਡਾ ਹੈ ਤੇ ਵੇਖ ਕੇ ਮਨ ਚ ਦੁੱਖ ਨਾ ਰੱਖੇ ਕਈ ਬੰਦੇ ਇਹ ਵੀ ਦੁੱਖ ਰੱਖਦੇ ਨੇ ਵੀ ਇਹ ਸਾਡੇ ਤੋਂ ਵਿਦਿਆ ਕਰਕੇ ਵੱਡਾ ਹੈ ਇਹ ਸਾਡੇ ਤੋਂ ਧਨ ਕਰਕੇ ਵੱਡਾ ਹੈ ਮਹਾਰਾਜ ਕਹਿੰਦੇ ਦੁੱਖ ਨਹੀਂ ਰੱਖਣਾ ਇਹ ਮਨ ਚ ਜੇ ਕੋਈ ਵਿਦਿਆ ਕਰਕੇ ਵੱਡਾ ਹੈ ਗੁਣ ਕਰਕੇ ਵੱਡਾ ਹੈ ਧਨ ਕਰਕੇ ਵੱਡਾ ਹੈ ਬਲ ਕਰਕੇ ਵੱਡਾ ਹੈ ਤੇ ਉਹਦਾ ਵੱਡਾਪਨ ਵੇਖ ਕੇ ਆਪਣੇ ਮਨ ਚ ਦੁੱਖ ਨਾ ਰੱਖੇ ਆਪਣੇ ਮਨ ਚ ਈਰਖਾ ਨਾ ਰੱਖੇ
ਤਿਨ ਕੀ ਸੁਣੇ ਪ੍ਰਸੰਸਾ ਕਾਨ
ਜੇ ਉਹਨਾਂ ਦੀ ਕੋਈ ਪ੍ਰਸੰਸਾ ਕਰੇ ਉਹਨਾਂ ਦੀ ਕੋਈ ਵਡਿਆਈ ਕਰੇ ਜੀ ਫਲਾਣਾ ਬੰਦਾ ਬੜਾ ਗੁਣੀ ਹੈ ਉਹ ਬੜਾ ਵਿਦਵਾਨ ਹੈ ਉਹਨਾਂ ਦੀ ਪ੍ਰਸੰਸਾ ਜੇ ਆਪਣੇ ਕੰਨਾਂ ਵਿੱਚ ਸੁਣੇ
ਹਰਖ ਮਾਨ ਹੋਏ ਸੇ ਮਤਵਾਨ
ਸਗੋਂ ਖੁਸ਼ ਹੋਵੇ ਸੁਣ ਕੇ ਦੁੱਖ ਨਾ ਮਨਾਵੇ ਵੀ ਮੇਰੇ ਸਾਹਮਣੇ ਕਿਸੇ ਦੂਜੇ ਦੀ ਉਪਮਾ ਕੀਤੀ ਜਾ ਰਹੀ ਜੇ ਕੋਈ ਤੇਰੇ ਤੋਂ ਗੁਣ ਕਰਕੇ ਵੱਡਾ ਹੈ ਤੇਰੇ ਤੋਂ ਹੁਨਰ ਕਰਕੇ ਵੱਡਾ ਹੈ ਤੇਰੇ ਤੋਂ ਬਲ ਕਰਕੇ ਵੱਡਾ ਹੈ ਉਮਰ ਕਰਕੇ ਵੱਡਾ ਹੈ ਉਹਦੀ ਪ੍ਰਸੰਸਾ ਕੋਈ ਤੇਰੇ ਕੰਨਾਂ ਵਿੱਚ ਆ ਕੇ ਕਰੇ ਤੇ ਤੂੰ ਸੁਣ ਕੇ ਖੁਸ਼ ਹੋਣਾ ਤੂੰ ਸੁਣ ਕੇ ਪ੍ਰਸੰਨ ਹੋਣਾ ਸਗੋਂ ਦੁਖੀ ਨਹੀਂ ਹੋਣਾ
ਜੈਸੇ ਪਿਤ ਗੁਰਦੇਵ ਕੋ ਸੁਣ ਜਸ ਹੋਤ ਪ੍ਰਸੰਨ
ਪਿਤਾ ਦਾ ਤੇ ਗੁਰਦੇਵ ਦਾ ਜਸ ਸੁਣ ਕੇ ਅਸੀਂ ਖੁਸ਼ ਹੁੰਦੇ ਸਾਡੇ ਬਾਪੂ ਦੀ ਕੋਈ ਉਪਮਾ ਕਰੇ ਅਸੀਂ ਖੁਸ਼ ਹੋਵਾਂਗੇ ਸਾਡੇ ਗੁਰੂ ਦੀ ਕੋਈ ਉਪਮਾ ਕਰੇ ਤਾਂ ਵੀ ਅਸੀਂ ਖੁਸ਼ ਹੁੰਦੇ ਹਾਂ ਕਹਿੰਦੇ ਜਿਵੇਂ ਆਪਣੇ ਪਿਤਾ ਔਰ ਆਪਣੇ ਗੁਰਦੇਵ ਦਾ ਸੁਜਸ ਸੁਣ ਕੇ ਸਾਡੇ ਮਨ ਚ ਖੁਸ਼ੀ ਹੁੰਦੀ ਹੈ ਸਾਡੇ ਮਨ ਚ ਪ੍ਰਸੰਨਤਾ ਹੁੰਦੀ ਹੈ
ਤਿਉ ਹਰਖੈ ਮੁਕ ਸੇਕੈ ਵਾਹਿਗੁਰੂ ਨਿਤ ਧੰਨ
ਹਰ ਇੱਕ ਦੀ ਪ੍ਰਸੰਸਾ ਸੁਣ ਕੇ ਹਰ ਇੱਕ ਦੀ ਵਡਿਆਈ ਸੁਣ ਕੇ ਆਪਣੇ ਮਨ ਚ ਖੁਸ਼ ਹੋਵੇ ਔਰ ਖੁਸ਼ ਹੋ ਕੇ ਆਖੇ ਹੇ ਵਾਹਿਗੁਰੂ ਤੂੰ ਧੰਨ ਹੈ ਜਿਹਨੇ ਇਹੋ ਜਿਹੇ ਨਰ ਪੈਦਾ ਕੀਤੇ ਹਨ ਪਰਮੇਸ਼ਰ ਨੂੰ ਵਾਹਿਗੁਰੂ ਨੂੰ ਧੰਨ ਕਹੇ ਜੇ ਕਿਸੇ ਦੀ ਪ੍ਰਸੰਸਾ ਸੁਣੇ ਦੁਖੀ ਨਾ ਹੋਵੇ ਸਗੋਂ ਪ੍ਰਸੰਸਾ ਸੁਣ ਕੇ ਜਿਵੇਂ ਗੁਰੂ ਤੇ ਪਿਤਾ ਦਾ ਸੁਜਸ ਸੁਣ ਕੇ ਖੁਸ਼ ਹੁੰਦਾ ਏਦਾਂ ਮਹਾਰਾਜ ਜੀ ਕਹਿੰਦੇ ਸਭ ਦੀ ਪ੍ਰਸੰਸਾ ਸੁਣ ਕੇ ਆਪਣੇ ਮਨ ਚ ਖੁਸ਼ ਹੋਵੇ ਤੇ ਆਪਣੇ ਮੂੰਹ ਆਖੇ हे वाहेगुरु तू धन है
जिन इस बिद के मन जी उपाए धन प्रभु कै उर हर खाए।
एदा आखे परमेश्वर नू हे वाहेगुरु तू धन है जिन एहो जे विद्वान एहो जे बलवान एहो जे बुद्धिमान बंदे पैदा कीते ने। परमेश्वर नू आखे धन वाहेगुरु जिन आस नारे उपजाए वाहेगुरु धन है जिन एहो जे बंदे बनाए ने। परमेश्वर नू कहे सुन के दुखी ना होवे किसी की प्रशंसा सुन के वड्याई सुन के दुखी ना होवे सगो परमेश्वर नू आखे हे वाहेगुरु तू धन है जिन एहो जे नर एहो जे मनुख पैदा कीते हन।
अस लख कै निंदा न चै
इदा अपने मन च खुश हो के इस तरह अपने मन च जान के कदे भी किसे दी निंदा ना सुने।
मुदता नामी सी को ऐ
ए तीजा गुण है नू कहंदे ने मुदता। महाराज जी दस रहे ने ना पहला दसिया मैत्री दूसरा दसिया करुणा तीसरा गुण दसिया मुदता। महाराज कहंदे मुदता इसे नू कहंदे ने भी अपने तो वड्डे दी अपने तो गुण करके वड्डे दी विद्या करके वड्डे दी बुद्धि करके वड्डे दी प्रशंसा सुन के अपने मन च खुश होना और एदा खुश होना जिवें गुरु पिता दी उपमा सुन के खुश होईदा।
अपनी मत गुरबची अनुसार
गुरु पिता दी मत सुन के जिवें खुश होईदा प्रसन्न होईदा एदा प्रसन्न हो के फिर प्रसन्न हो के इस प्रकार दी इनू मुदता कहिंदे हन। इनू मुदता दा भाव कहिंदे हन कि किसी की उपमा सुन के अपने मन च भी खुश होना कि वाहेगुरु तू धन है कि एहो जे नारे एहो जे जीव पैदा कीते हन।
अपनी मत गुरबची अनुसार दे उपदेश सबन सुख कार।
हुण चौथा गुण दसदे हन जिस नूं उपेख्या कहिंदे ने। उपेख्या की है ਉਹ ਦੱਸਦੇ ਨੇ ਵੀ ਆਪਣੀ ਮਤ ਜਾਂ ਗੁਰੂ ਦੇ ਬਚਨਾਂ ਦੇ ਅਨੁਸਾਰ ਸਭ ਨੂੰ ਸੁਖਦਾਈ ਉਪਦੇਸ਼ ਦੇਵੇ। ਜੈਸੀ ਆਪਣੀ ਮਤ ਹੈ ਜਾਂ ਗੁਰੂ ਨੇ ਜਿਹੜੀ ਮਤ ਦਿੱਤੀ ਸਤਿਗੁਰਾਂ ਦਾ ਜਿਹੜਾ ਮਤ ਹੈ ਸਿਧਾਂਤ ਹੈ ਉਸ ਮਤ ਦੇ ਅਨੁਸਾਰ ਸਭ ਨੂੰ ਸੁਖ ਦੇਣ ਵਾਲਾ ਉਪਦੇਸ਼ ਦੇਵੇ।
ਜੋ ਮੰਨੈ ਤੇ ਕੋ ਪੁੰਨ ਦੇ ਅਨਮੰਨੇ ਸੋ ਹਟ ਨਾ ਕਰੇ।
ਜਿਹੜਾ ਤਾਂ ਸੁਣ ਕੇ ਮੰਨਦਾ ਹੈ ਉਹਨੂੰ ਤਾਂ ਉਪਦੇਸ਼ ਦੇਵੇ। ਖਾਲਸਾ ਜੀ ਜਿਹੜਾ ਸੁਣ ਕੇ ਨਹੀਂ ਮੰਨਦਾ ਉਹਨੂੰ ਕਹਿਣ ਦੀ ਲੋੜ ਨਹੀਂ। ਜੇ ਕੋਈ ਮੰਨਦਾ ਤੇ ਮੰਨਣ ਵਾਲੇ ਨੂੰ ਉਪਦੇਸ਼ ਦੇਵੇ। ਅਸੀਂ ਕੀ ਕਰਦੇ ਹਾਂ ਜਿਹੜਾ ਨਹੀਂ ਮੰਨਦਾ ਉਹਨੂੰ ਮਨਾਉਂਦੇ ਜਿਹੜਾ ਮੰਨਦਾ ਉਹਨੂੰ ਨਹੀਂ ਸੁਣਾਉਂਦੇ ਕੋਈ ਗੁਰੂ ਦੀ ਗੱਲ ਕੋਈ ਗੁਰੂ ਦੀ ਉਪਮਾ। ਜਿਹੜਾ ਨਹੀਂ ਮੰਨਦਾ ਉਹਨੂੰ ਮਨਾਉਣ ਦਾ ਯਤਨ ਕਰਦੇ ਹਾਂ ਵੀ ਮੰਨੇ। ਉਪੇਖਿਆ ਕਿਹਨੂੰ ਕਹਿੰਦੇ ਨੇ ਵੀ ਆਪਣੀ ਮਤ ਜਾਂ ਗੁਰੂ ਦੀ ਮਤ ਦੇ ਅਨੁਸਾਰ ਉਪਦੇਸ਼ ਦੇਵੇ। ਜਿਹੜਾ ਮੰਨਦਾ ਉਹਨੂੰ ਤਾਂ ਦੇਵੇ ਜਿਹੜਾ ਨਹੀਂ ਮੰਨਦਾ ਉਹਨੂੰ ਉਪਦੇਸ਼ ਦੇਣ ਦੀ ਲੋੜ ਨਹੀਂ। ਉਹਦੇ ਨਾਲ ਹੱਠ ਨਾ ਕਰੇ ਉਹਦੇ ਨਾਲ ਬਹਿਸਬਾਜੀ ਨਾ ਕਰੇ।
ਦੋਏਰਾ ਪ੍ਰਾ ਲਭਦੀ ਸਕੀ ਨਹੀਂ ਅਸ ਜਾਣੈ ਮਨ ਮਾਏ।
ਇਹ ਤਾਂ ਆਪਣੇ ਮਨ ਚ ਜਾਣ ਲਵੇ ਵੀ ਇਹਦੇ ਪਰਾ ਲਬਦ ਕੋਈ ਨੀ ਸਮਝਣ ਦੀ ਇਹਦੇ ਭਾਗਾਂ ਚ ਕੋਈ ਨੀ ਉਪਦੇਸ਼ ਸੁਣਨਾ। ਇਹ ਸਮਝ ਕੇ ਉਹਦੇ ਨਾਲ ਹੱਠ ਕਰੇ ਹੀ ਨਾ। ਕਈ ਵਾਰ ਅਸੀਂ ਜਿਹੜਾ ਕੋਈ ਗੱਲ ਨਹੀਂ ਮੰਨਦਾ ਉਹਨੂੰ ਮਨਾਉਣ ਵਾਸਤੇ ਹੱਠ ਕਰਦੇ ਹਾਂ ਤੇ ਆਪਣੇ ਮਨ ਦੀਆਂ ਬਿਰਤੀਆਂ ਜਿਹੜੀਆਂ ਨੇ ਉਹ ਟੁੱਟ ਜਾਂਦੀਆਂ। ਆਪਣਾ ਮਨ ਰੰਜ ਹੋ ਜਾਂਦਾ ਵੀ ਇਹਨੇ ਮੇਰੀ ਗੱਲ ਨਹੀਂ ਮੰਨੀ। ਮਹਾਰਾਜ ਜੀ ਕਹਿੰਦੇ ਮਨਾਉਣ ਦੀ ਲੋੜ ਹੀ ਨਹੀਂ ਕਿਸੇ ਨੂੰ। ਮਨ ਮਾਨੇ ਲੋਗ ਨਾ ਭਤੀਜੈ ਨਾ ਭਤੀਜੈ ਤੋ ਕਿਆ ਕੀਜੈ। ਜੇ ਸਾਡਾ ਮਨ ਮੰਨ ਗਿਆ ਸਾਡੇ ਮਨ ਮੰਨਣ ਨਾਲ ਕੋਈ ਦੁਨੀਆਂ ਦਾ ਲੋਕ ਦੁਨੀਆਂ ਦਾ ਕੋਈ ਪ੍ਰਾਣੀ ਨਹੀਂ ਮੰਨਦਾ ਨਾ ਮੰਨੇ ਤੇ ਕਹਿੰਦੇ ਜੇ ਨਾ ਭਤੀਜੇ ਤੇ ਫਿਰ ਅਸੀਂ ਕੀ ਕਰ ਸਕਦੇ ਹਾਂ। ਕਹਿੰਦੇ ਸਾਡਾ ਤਾਂ ਫਰਕ ਸੀ ਕਹਿਣਾ ਮੰਨ ਲੈ ਠੀਕ ਨਾ ਮੰਨੇ ਤਾਂ ਇਹ ਸਮਝੇ ਵੀ ਇਹਦੇ ਭਾਗਾਂ ਚ ਕੋਈ ਨਹੀਂ ਇਹਦੀ ਪਰਾ ਲੱਭਦੀ ਕੋਈ ਨਹੀਂ। ਇਸ ਤਰ੍ਹਾਂ ਜਾਣ ਕੇ ਆਪਣੇ ਮਨ ਦੇ ਵਿੱਚ ਚੁੱਪ ਧਾਰਨ ਕਰ ਲਵੇ।
ਦੂਸ਼ਣ ਤੇ ਸੋਏ ਰਹਿ ਨਾਮ ਉਪੇਖਿਆ ਤਾਂ ਇਹ
ਸਮਝ ਕੇ ਵੀ ਇਹਦੇ ਭਾਗਾਂ ਚ ਨਹੀਂ ਲਿਖਿਆ ਹੋਇਆ ਇਹਦੇ ਕਰਮਾਂ ਚ ਨਹੀਂ ਲਿਖਿਆ ਹੋਇਆ ਇਹ ਸਮਝ ਕੇ ਆਪਣੇ ਮਨ ਚ ਚੁੱਪ ਧਾਰਨ ਕਰ ਲਵੇ ਉਹਦੇ ਨਾਲ ਹੱਠ ਕਰਕੇ ਉਹਨੂੰ ਆਪਣੀ ਗੱਲ ਨਾ ਮਨਾਵੇ। ਉਹਨਾਂ ਬਾਬਤ ਮਹਾਰਾਜ ਜੀ ਨੇ ਵੀ ਕਿਹਾ ਮੂਰਖ ਹੈ ਨਾਲ ਨਾ ਲੂਝੀ ਹੈ। ਉਹ ਮੂਰਖ ਹੀ ਹੈ ਜਿਹੜਾ ਨਾ ਮੰਨੇਗਾ ਫਿਰ ਉਹਦੇ ਨਾਲ ਲੂਝਣ ਦੀ ਲੋੜ ਹੀ ਨਹੀਂ ਹੈ ਉਹਦੇ ਨਾਲ ਬਹਿਸਬਾਜੀ ਕਰਨ ਦੀ ਲੋੜ ਹੀ ਨਹੀਂ ਹੈ। ਆ ਸਿੱਖ ਹੀ ਸਿੱਖ ਨਾਲ ਬਹਿਸੀ ਜਾਂਦੇ ਨੇ ਜੀ ਨਹੀਂ ਇਹ ਕੰਮ ਏਦਾਂ ਨਹੀਂ ਏਦਾਂ ਹੋਣਾ ਚਾਹੀਦਾ ਛੋਟੀਆਂ ਛੋਟੀਆਂ ਗੱਲਾਂ ਨੂੰ ਬਹਿਸ ਦਾ ਮੁੱਦਾ ਬਣਾ ਲੈਂਦੇ ਨੇ। ਹਾਲਾਂਕਿ ਉਹ ਬਹਿਸ ਦਾ ਮੁੱਦਾ ਨਾ ਵੀ ਹੋਵੇ ਉਹਨੂੰ ਬਹਿਸ ਦਾ ਮੁੱਦਾ ਬਣਾ ਲੈਣਾ। ਇਹ ਆਮ ਕਰਕੇ ਹੀ ਬੰਦਿਆਂ ਦੀ ਫਿਤਰਤ ਹੀ ਬਣ ਚੁੱਕੀ, ਆਮ ਬੰਦਿਆਂ ਦਾ ਸੁਭਾਅ ਹੀ ਇਹ ਬਣ ਚੁੱਕਾ ਵੀ ਜਿਹੜਾ ਬਹਿਸ ਦਾ ਮੁੱਦਾ ਨਹੀਂ ਉਹਨੂੰ ਵੀ ਬਹਿਸ ਦਾ ਮੁੱਦਾ ਬਣਾ ਲੈਣਾ। ਆ ਕਿੰਨੇ ਮੁੱਦੇ ਸਿੱਖਾਂ ਦੇ ਵਿੱਚ ਰੋਜ਼ ਕੋਈ ਨਾ ਕੋਈ ਵਾਵ ਰੋਲਾ ਜਿਹਾ ਛੱਡ ਦਿੱਤਾ ਜਾਂਦਾ ਹੈ, ਜੋ ਬਹਿਸ ਦਾ ਮੁੱਦਾ ਹੈ ਨਹੀਂ ਉਹਦੇ ਤੇ ਵੀ ਬਹਿਸ ਕਰੀ ਜਾਣੀ। ਦਸਵੇਂ ਪਾਤਸ਼ਾਹ ਜੀ ਦੀ ਬਾਣੀ, ਹਾਲਾਂਕਿ ਸਾਰੀ ਇੱਕ ਇੱਕ ਅੱਖਰ ਗੁਰੂ ਸਾਹਿਬ ਦਾ ਬਾਣੀ ਦਾ ਹੈ, ਉਹਦੇ ਤੇ ਹੀ ਕਈ ਬਹਿਸ ਕਰੀ ਜਾਂਦੇ ਨੇ, ਇਹ ਬਾਣੀ ਨਹੀਂ ਹੈ, ਇਹ ਬਾਣੀ ਨਹੀਂ ਹੈ। ਕੋਈ ਰਾਗਮਾਲਾ ਤੇ ਬਹਿਸ ਕਰੀ ਜਾਂਦਾ, ਕੋਈ ਰਹਿਤ ਮਰਿਆਦਾ ਤੇ ਬਹਿਸਬਾਜ਼ੀ ਕਰੀ ਜਾਂਦਾ, ਕੋਈ ਮੂਲ ਮੰਤਰ ਤੇ ਬਹਿਸ ਕਰੀ ਜਾਂਦਾ, ਕੋਈ ਕਿਸ ਮੁੱਦੇ ਤੇ ਕੋਈ ਕਿਸ ਮੁੱਦੇ ਤੇ, ਹਰ ਵੇਲੇ ਇਸ ਮੁੱਦਿਆਂ ਤੇ ਬਹਿਸਬਾਜ਼ੀ ਕਰੀ ਜਾਣੀ। ਇਹ ਸਨਮੁੱਖਾਂ ਦੇ ਲੱਛਣ ਨਹੀਂ, ਮਨਮੁੱਖਾਂ ਦੇ ਲੱਛਣ ਨੇ। ਸਨਮੁੱਖ ਦਾ ਇਹ ਲੱਛਣ ਹੈ ਵੀ ਉਹ ਕਦੇ ਕਿਸੇ ਮੁੱਦੇ ਤੇ ਬਹਿਸ ਨਹੀਂ ਕਰਦਾ, ਕੋਈ ਮੰਨਦਾ ਠੀਕ ਹੈ ਨਹੀਂ ਮੰਨਦਾ ਤੇ ਇਹ ਸਮਝ ਲੈ ਵੀ ਇਹਦੇ ਭਾਗਾਂ ਚ ਕੋਈ ਨਹੀਂ, ਇਹਦੇ ਕਰਮਾਂ ਚ ਕੋਈ। ਉਹਨੂੰ ਵੀ ਕਹਿਣ ਦੀ ਲੋੜ ਨਹੀਂ ਵੀ ਤੇਰੇ ਭਾਗਾਂ ਚ ਕੋਈ ਨਹੀਂ, ਆਪਣੇ ਮਨ ਚ ਹੀ ਸਮਝ ਲੈ ਵੀ ਇਹਦੇ ਭਾਗਾਂ ਚ ਕੋਈ ਨਹੀਂ, ਇਹਦੇ ਕਰਮਾਂ ਚ ਕੋਈ ਨਹੀਂ। ਗੱਲ ਸਮਝਣੀ, ਇਹ ਸਮਝ ਕੇ ਚੁੱਪ ਧਾਰਨ ਕਰ ਲਵੇ, ਇਹਨੂੰ ਉਪੇਖਿਆ ਕਹਿੰਦੇ ਨੇ। ਜਿਹੜਾ ਚੌਥਾ ਗੁਣ ਹੈ ਸਨਮੁੱਖ ਦਾ, ਚੌਥਾ ਲੱਛਣ ਹੈ, ਇਹਨੂੰ ਉਪੇਖਿਆ ਕਹਿੰਦੇ ਨੇ। ਕਿ ਸਨਮੁੱਖ ਦੇ ਇਹ ਚਾਰ ਲੱਛਣ ਨੇ, ਮੈਤਰੀ, ਕਰੁਣਾ, ਮੁੱਦਤਾ ਔਰ ਉਪੇਖਿਆ, ਇਹ ਚਾਰ ਲੱਛਣ ਸਨਮੁੱਖਾਂ ਦੇ ਹਨ।
ਜੋ ਪਈ ਮਨ ਕੋ ਕਹਿਓ ਕਰਤਾ ਜੋਈ,
ਜਿਹੜਾ ਮਨ ਦਾ ਕਿਹਾ ਕਰਦਾ ਹੈ। ਹੁਣ ਮਨਮੁੱਖ ਕੌਣ ਨੇ, ਉਹਨਾਂ ਦੇ ਬਾਰੇ ਸਤਿਗੁਰੂ ਜੀ ਦੱਸ ਰਹੇ ਨੇ, ਸਨਮੁੱਖਾਂ ਬਾਰੇ ਦੱਸ ਆਏ ਨੇ। ਮਨਮੁੱਖ ਕੌਣ ਹੈ ਉਹ ਹੁਣ ਗਰੀਬ ਨਿਵਾਗ ਸਾਹਿਬ ਜੀ ਦੱਸਦੇ ਨੇ। ਮਨਮੁੱਖ ਉਹ ਹੈ ਜਿਹੜਾ ਮਨ ਦਾ ਕਿਹਾ ਹੋਇਆ ਮੰਨਦਾ ਹੈ, ਜੋ ਮਨ ਕਹੇ ਮਨ ਦੇ ਕਹੇ ਅਨੁਸਾਰ ਚੱਲਣਾ।
ਵੈ ਮਨਮੁੱਖ ਪਹਿਚਾਨੋ ਸੋਏ,
ਮਨ ਦਾ ਕਿਹਾ ਹੋਇਆ ਕਰਦਾ। ਆਮ ਕਰਕੇ ਇਹੀ ਕਹਿੰਦੇ ਜੀ ਮੇਰਾ ਮਨ ਨਹੀਂ ਸੀ ਮੰਨਦਾ, ਮੇਰਾ ਮਨ ਇਹ ਗੱਲ ਕਹਿੰਦਾ ਸੀ। ਜਿਹੜਾ ਮਨ ਦੇ ਕਹੇ ਅਨੁਸਾਰ ਚੱਲੇ, ਮਨ ਦੇ ਮੰਨੇ ਅਨੁਸਾਰ ਚੱਲੇ, ਵੀ ਜਿਵੇਂ ਮਨ ਕਹੇ ਉਸੇ ਤਰ੍ਹਾਂ ਹੀ ਚੱਲੀ ਜਾਏ, ਜਿਹਨੇ ਆਪਣਾ ਮੂੰਹ ਮਨ ਵੱਲ ਹੀ ਕੀਤਾ ਹੋਇਆ, ਮਹਾਰਾਜ ਜੀ ਕਹਿੰਦੇ ਉਹਨੂੰ ਮਨਮੁੱਖ ਜਾਣ ਲਵੋ। ਉਹੀ ਮਨਮੁੱਖ ਹੈ ਜਿਹੜਾ ਮਨ ਦਾ ਕਿਹਾ ਮੰਨਦਾ। ਸਨਮੁੱਖ ਤਾਂ ਉਹ ਹੈ ਜਿਹਨੇ ਮਾੜੇ ਕਰਮਾਂ ਵਾਲੇ ਪਾਸੇ ਪਿੱਠ ਦੇ ਕੇ ਚੰਗੇ ਕਰਮਾਂ ਵੱਲ ਮੂੰਹ ਕਰ ਲਿਆ, ਬਾਣੀ ਪੜ੍ਹਦਾ, ਸਿਮਰਨ ਭਜਨ ਕਰਦਾ, ਚੰਗੇ ਕਰਮਾਂ ਚ ਪ੍ਰਵਿਰਤ ਹੁੰਦਾ ਹੋਇਆ, ਚਾਰ ਸ਼ੁਭ ਗੁਣਾਂ ਨੂੰ ਧਾਰਨ ਕਰਕੇ ਵਿਚਰਦਾ, ਉਹ ਸਨਮੁੱਖ ਹੈ। ਜਿਹੜਾ ਇਹਨਾਂ ਸਾਰੇ ਕਰਮਾਂ ਤੋਂ ਉਲਟ ਹੈ, ਜਿਹੜੇ ਪਹਿਲਾਂ ਦੱਸੇ ਨੇ ਉੱਪਰ, ਉਹਨਾਂ ਤੋਂ ਉਲਟ ਹੋ ਕੇ ਮਨ ਦੇ ਆਖੇ ਲੱਗ ਕੇ ਚੱਲਦਾ, ਉਹ ਮਨਮੁੱਖ ਹੈ।
ਤਾਂ ਤੇ ਤੁਮ ਸਨਮੁੱਖ ਨਿਤ ਰਹੀਏ, ਨਾਮ ਚਿਤਾਰ ਉੱਚ ਪਦ ਲਈਏ।
ਕਹਿੰਦੇ ਇਸ ਕਰਕੇ ਭਾਈ ਕਾਲੂ ਜੀ, ਤੁਸੀਂ ਨਿਤ ਸਨਮੁੱਖ ਹੋ ਕੇ ਹੀ ਰਹਿਣਾ, ਜਿਹੜੇ ਸਨਮੁੱਖ ਦੇ ਲੱਛਣ ਨੇ ਤੁਹਾਨੂੰ ਦੱਸੇ ਉਹ ਤੁਸੀਂ ਧਾਰਨ ਕਰਨੇ ਨੇ, ਸਨਮੁੱਖਾਂ ਵਾਲੀਆਂ ਬਿਰਤੀਆਂ ਧਾਰਨ ਕਰਨੀਆਂ ਨੇ, ਔਰ ਮਨਮੁੱਖਾਂ ਵਾਲੀਆਂ ਜਿਹੜੀਆਂ ਬਿਰਤੀਆਂ ਨੇ ਉਹ ਤਿਆਗ ਕੇ ਨਿਤ ਨਾਮ ਨੂੰ ਚਿਤਾਰਨਾ, ਪਰਮੇਸ਼ਰ ਦੇ ਨਾਮ ਨੂੰ ਚਿਤਾਰ ਕੇ ਤੁਸੀਂ ਉੱਚ ਪਦਵੀ ਤੇ ਉੱਚ ਅਵਸਥਾ ਤੇ ਪਹੁੰਚੋਗੇ।
ਇਸ ਬਿਧੀ ਸ੍ਰੀ ਗੁਰੂ ਬਚ ਤੋਂ ਸੁਣ ਕੇ ਵਰਤਿਓ ਤਿਸ ਪ੍ਰਕਾਰ ਮਨ ਗੁਣ ਕੇ।
ਸਤਿਗੁਰੂ ਜੀ ਦੇ ਇਸ ਪ੍ਰਕਾਰ ਦੇ ਬਚਨ ਭਾਈ ਕਾਲੂ ਖੱਤਰੀ ਨੇ ਸੁਣੇ ਨੇ, ਜਿਵੇਂ ਮੇਰੇ ਸਤਿਗੁਰਾਂ ਨੇ ਹੁਕਮ ਕੀਤਾ ਤਿਵੇਂ ਭਾਈ ਕਾਲੂ ਖੱਤਰੀ ਨੇ ਸਤਿਗੁਰਾਂ ਦੇ ਬਚਨ ਮੰਨ ਕੇ ਉਹਨਾਂ ਦੀ ਕਮਾਈ ਵੀ ਕੀਤੀ।
ਕਿਉਂ ਇਉਂ ਕਾਲੂ ਕੋ ਭਾਨਿਸ ਤਾਰੇ, ਮਿਲੇ ਸੁਨਰ ਤੇ ਸੋਪੇ ਉਧਾਰੇ।
ਇਹ ਤਾਂ ਭਾਈ ਕਾਲੂ ਦਾ ਵੀ ਉਧਾਰ ਹੋਇਆ, ਸਤਿਗੁਰਾਂ ਦੇ ਬਚਨ ਸੁਣ ਕੇ ਮੰਨੇ ਤੇ ਮੰਨ ਕੇ ਕਮਾਈ ਕੀਤੀ, ਔਰ ਬਚਨ ਕਮਾ ਕੇ ਭਾਈ ਕਾਲੂ ਜੀ ਇਸ ਭਾਵ ਸਾਗਰ ਤੋਂ ਨਿਸ ਤਾਰੇ। ਨਿਸ ਦਾ ਆਖਰੀ ਅਰਥ ਹੁੰਦਾ ਜਿਹਦੇ ਔਖਾ, ਜਿਸ ਸੰਸਾਰ ਤੋਂ ਤਰਨਾ ਬੜਾ ਔਖਾ ਹੋਵੇ ਉਹਨੂੰ ਨਿਸ ਕਹਿੰਦੇ ਨੇ। ਇਹੋ ਜੇ ਔਖੇ ਭਾਵ ਸਾਗਰ ਤੋਂ ਭਾਈ ਕਾਲੂ ਜੀ ਤਰ ਗਏ, ਮਿਲੇ ਜੋ ਨਰ ਤੇ ਸੋਪੇ ਉਧਾਰੇ। ਔਰ ਭਾਈ ਕਾਲੂ ਖੱਤਰੀ ਨੂੰ ਜਿਹੜੇ ਹੋਰ ਵੀ ਨਰ ਮਿਲੇ, ਹੋਰ ਵੀ ਜੀਵ ਮਿਲੇ, ਉਹਨਾਂ ਨੂੰ ਵੀ ਭਾਈ ਕਾਲੂ ਨੇ ਤਾਰ ਦਿੱਤਾ, ਆਪ ਮੁਕਤ ਹੋਏ, ਉਹਨਾਂ ਨੂੰ ਵੀ ਮੁਕਤ ਕਰ ਦਿੱਤਾ।
ਆਓ ਤਾਰ ਜੇ ਨਰ ਗੁਰ ਦਰਸੇ, ਬਚਨ ਸੁਣੇ ਪਦ ਪੰਕਜ ਪਰਸੇ।
ਪ੍ਰੇਮ ਧਾਰ ਕੇ ਆਪਣੇ ਹਿਰਦੇ ਚ ਜਿਹੜੇ ਨਰਾਂ ਨੇ ਆ ਕੇ ਸਤਿਗੁਰਾਂ ਦੇ ਦਰਸ਼ਨ ਕੀਤੇ, ਕੋਈ ਵੀ ਆਇਆ, ਭਾਵੇਂ ਖੱਤਰੀ ਹੈ, ਬ੍ਰਾਹਮਣ ਹੈ, ਸ਼ੂਦਰ ਹੈ, ਵੈਸ਼ ਹੈ, ਮੁਸਲਮਾਨ ਹੈ, ਯਹੂਦੀ ਹੈ, ਪਾਰਸੀ ਹੈ, ਸੀਆ ਹੈ, ਸੁੰਨੀ ਹੈ, ਕਿਸੇ ਵੀ ਧਰਮ ਮਜ਼ਹਬ ਨਾਲ ਧਾਰਨੀ ਹੋਵੇ, ਸੰਬੰਧੀ ਹੋਵੇ, ਜਿਹਨੇ ਵੀ ਆ ਕੇ ਪ੍ਰੇਮ ਸਹਿਤ ਆ ਕੇ ਗੁਰਦੇਵ ਦੇ ਦਰਸ਼ਨ ਕੀਤੇ, ਆ ਕੇ ਮਹਾਰਾਜ ਜੀ ਦੇ ਬਚਨ ਸੁਣੇ, ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਨ ਪਰਸੇ ਹਨ।
ਸੇ ਉਦਰੇ ਸੰਗ ਬ੍ਰਿੰਦੀ ਉਧਾਰੇ, ਤਿੰਨ ਪਰ ਕਵੀ ਸਦੀਵ ਬਲਿਆਰੇ।
ਕਹਿੰਦੇ ਉਹ ਉਧਰ ਗਏ, ਉਹ ਮੁਕਤ ਹੋ ਗਏ, ਆਪ ਹੀ ਨੀ ਉਧਰੇ, ਉਹਨਾਂ ਨੇ ਆਪਣੇ ਨਾਲ ਆਪਣੇ ਸੰਗੀਆਂ ਨੂੰ ਵੀ ਤਾਰ ਲਿਆ। ਜਿਹੜੇ ਆਪ ਤਰੇ ਤੇ ਆਪਣੇ ਸੰਗੀਆਂ ਨੂੰ ਵੀ ਤਾਰ ਗਏ। ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਉਹਨਾਂ ਦੇ ਚਰਨਾਂ ਤੋਂ ਬਲਿਆਰ ਜਾਵਾਂ। ਭਾਈ ਮਾਲੋ ਮਾਂਗੋ ਜੀ ਵਰਗੇ, ਭਾਈ ਜਾਪੂ ਬੰਸੀ ਜੀ ਵਰਗੇ, ਭਾਈ ਕਾਲੂ ਖੱਤਰੀ ਜੀ ਵਰਗੇ ਗੁਰਮੁਖ ਗੁਰਸਿੱਖ ਜਿਹੜੇ ਆਪ ਤਰੇ ਤੇ ਆਪਣੇ ਸੰਗੀ ਵੀ ਤਾਰ ਗਏ, ਉਹਨਾਂ ਦੇ ਚਰਨਾਂ ਤੋਂ ਮਹਾਂ ਕਵੀ ਭਾਈ ਸੰਤੋਖ ਸਿੰਘ ਜੀ ਕਹਿੰਦੇ ਮੈਂ ਬਲਿਆਰ ਜਾਵਾਂ, ਮੈਂ ਉਹਨਾਂ ਚਰਨਾਂ ਤੋਂ ਕੁਰਬਾਨ ਹੋ ਜਾਵਾਂ।
ਕਿਉਂ ਪਈ ਪੁਨੀ ਇੱਕ ਦਿਨ ਧਰਮਸਾਲਾ ਮਾਈ ਬੈਠੇ ਪ੍ਰਭੂ ਸਿੱਖ ਬੋ ਜਾਈ।
ਇੱਕ ਦਿਨ ਦਾ ਬਚਨ ਹੈ ਕਿ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਸੋਹਣੇ ਦਰਬਾਰ ਵਿਚ ਬੈਠੇ ਨੇ, ਸੁੰਦਰ ਧਰਮਸ਼ਾਲਾ ਵਿਚ ਸਤਿਗੁਰਾਂ ਦਾ ਦੀਵਾਨ ਸਜਿਆ, ਗਰੀਬ ਨਵਾਜ ਪਾਤਸ਼ਾਹ ਜੀ ਬੈਠੇ ਮਹਾਰਾਜ ਜੀ ਦੇ ਚਰਨਾਂ ਚ, ਅਨੇਕਾਂ ਸਤਿਗੁਰਾਂ ਦੇ ਪਿਆਰ ਵਾਲੇ ਗੁਰਸਿੱਖ ਵੀ ਬੈਠੇ ਹਨ।
ਬਿਰਦੁਲ ਮਦਰ ਕੀਰਤਨ ਧੁਨ ਹੋਤੇ,
ਕਹਿੰਦੇ ਮਹਾਰਾਜ ਜੀ ਦੇ ਦਰਬਾਰ ਚ ਬੜੇ ਮਿੱਠੇ ਮਿੱਠੇ ਸ਼ਬਦਾਂ ਦਾ ਕੀਰਤਨ ਹੋ ਰਿਹਾ, ਬੜੀ ਮਿੱਠੀ ਮਿੱਠੀ ਧੁਨ ਦੇ ਵਿਚ ਗੁਰਬਾਣੀ ਦਾ ਕੀਰਤਨ ਹੋ ਰਿਹਾ।
ਸੁਨਤ ਸਰੋਤ ਪੈ ਸੁਮਤ ਉਦੋਤੇ,
ਅਨੇਕਾਂ ਸਰੋਤੇ ਸੰਗਤ ਉਹ ਬੈਠੀ ਸੁਣ ਰਹੀ ਹੈ ਕੀਰਤਨ, ਤੇ ਕੀਰਤਨ ਸੁਣ ਸੁਣ ਕੇ ਉਹਨਾਂ ਅੰਦਰ ਸੁਮਤ ਉਦੋਤ, ਉਦੋਤ ਕਹਿੰਦੇ ਨੇ ਪ੍ਰਗਟ ਹੋਣ ਨੂੰ, ਸਤਿਗੁਰਾਂ ਦੀ ਬਾਣੀ ਦਾ ਕੀਰਤਨ ਸੁਣ ਕੇ ਸਰੋਤਿਆਂ ਦੇ ਅੰਦਰ ਸੁਮਤ ਪੈਦਾ ਹੋ ਰਹੀ ਹੈ, ਸ੍ਰੇਸ਼ਟ ਮਤ ਪੈਦਾ ਹੋ ਰਹੀ ਹੈ।
ਦੋਏਰਾ ਖੱਤਰੀ ਭਗਤਾ ਓਰੀ ਜਾਪੋ ਮੰਸੀ ਦੋਏ,
ਕਹਿੰਦੇ ਖੱਤਰੀ ਵਰਨ ਨਾਲ ਸੰਬੰਧਿਤ ਭਾਈ ਭਗਤਾ ਓਹਰੀ ਔਰ ਦੂਜੇ ਨੇ ਭਾਈ ਸਾਹਿਬ ਭਾਈ ਜਾਪੂ ਬੰਸੀ ਜੀ, ਇਹ ਦੋ ਗੁਰੂ ਕੇ ਲਾਲ ਗੁਰੂ ਕੇ ਸਿੱਖ ਹਨ।
ਬੰਧਨ ਕਰ ਹਰ ਖੇਰੇ ਦੇ ਮਗਨ ਪ੍ਰੇਮ ਤੋਂ ਹੋਏ,
ਸਤਿਗੁਰਾਂ ਦੇ ਦਰਬਾਰ ਵਿਚ ਆਏ ਦੋਹਾਂ ਨੇ ਆ ਕੇ ਭਾਈ ਭਗਤਾ ਓਹਰੀ ਜੀ ਔਰ ਭਾਈ ਜਾਪੂ ਬੰਸੀ ਜੀ, ਦੋਨਾਂ ਗੁਰਸਿੱਖਾਂ ਨੇ ਆ ਕੇ ਗੁਰੂ ਚਰਨਾਂ ਚ ਵੰਦਨਾ ਕੀਤੀ, ਮਹਾਰਾਜ ਜੀ ਨੂੰ ਨਮਸਕਾਰ ਕੀਤੀ ਔਰ ਇਹਨਾਂ ਦੇ ਹਿਰਦੇ ਸਤਿਗੁਰਾਂ ਦੇ ਪਰਮ ਪ੍ਰੇਮ ਦੇ ਵਿਚ ਮਗਨ ਹੋ ਗਏ, ਹਿਰਦੇ ਗੁਰੂ ਪਿਆਰ ਵਿਚ ਰੰਗੇ ਗਏ।
ਪਈ ਠਾਂਡੇ ਹੋਏ ਕੀਨ ਅਰਦਾਸ ਤੁਮਰੋ ਦਰਸ਼ਨ ਗਿਆਨ ਪ੍ਰਕਾਸ਼,
ਸਤਿਗੁਰਾਂ ਦੇ ਸਨਮੁਖ ਖਲੋ ਕੇ ਦੋਹਾਂ ਨੇ ਅਰਦਾਸ ਕੀਤੀ, ਮਹਾਰਾਜ ਜੀ ਆਪ ਜੀ ਦੇ ਦਰਸ਼ਨਾਂ ਨਾਲ ਹੀ ਹਿਰਦੇ ਚ ਗਿਆਨ ਦਾ ਪ੍ਰਕਾਸ਼ ਹੋ ਜਾਂਦਾ, ਸਤਿਗੁਰੂ ਜੀ ਤੁਹਾਡੇ ਦਰਸ਼ਨਾਂ ਦਾ ਹੀ ਏਡਾ ਵੱਡਾ ਪ੍ਰਤਾਪ ਹੈ ਕਿ ਆਪ ਜੀ ਦੇ ਪਵਿੱਤਰ ਦਰਸ਼ਨਾਂ ਦੇ ਪ੍ਰਤਾਪ ਨਾਲ ਹੀ ਹਿਰਦਿਆਂ ਵਿਚ ਗਿਆਨ ਉਦੇ ਹੁੰਦਾ, ਗਿਆਨ ਦਾ ਪ੍ਰਕਾਸ਼ ਹੁੰਦਾ ਹੈ।
ਵਿਦਿਆ ਬਿਖੈ ਨਿਪੁੰਨ ਜੋ ਨਰ ਹੈ ਸਦਾ ਵਿਚਾਰ ਕਰਤ ਤੇ ਤਰ ਹੈ,
ਮਹਾਰਾਜ ਜੀ ਜਿਹੜੇ ਜੀਵ ਵਿਦਿਆ ਵਿਚ ਨਿਪੁੰਨ ਨੇ, ਕਈ ਕਈ ਬੜੇ ਵਿਦਵਾਨ ਲੋਕ ਨੇ ਜਿਨ੍ਹਾਂ ਨੇ ਬੜੀ ਬੜੀ ਵਿਦਿਆ ਪੜ੍ਹੀ ਹੈ, ਬੜੇ ਬੜੇ ਧਰਮ ਗ੍ਰੰਥ ਪੜ੍ਹੇ ਨੇ, ਸ਼ਾਸਤਰ ਪੜ੍ਹੇ ਨੇ, ਵੇਦ ਪੜ੍ਹੇ ਨੇ, ਪੁਰਾਣ ਪੜ੍ਹੇ ਨੇ, ਬੜੇ ਬੜੇ ਵਿਦਿਆਵਾਨ ਵਿਦਵਾਨ ਲੋਕ ਨੇ ਜਿਹੜੇ ਵਿਦਿਆ ਚ ਨਿਪੁੰਨ ਨੇ, ਉਹ ਹਰ ਵੇਲੇ ਵਿਦਿਆ ਦੀ ਵਿਚਾਰ ਕਰਦੇ ਨੇ, ਜਿਹੜੇ ਵਿਦਵਾਨ ਨੇ ਉਹ ਤਾਂ ਵਿਦਿਆ ਹੀ ਵਿਚਾਰਨਗੇ ਨਾ। ਭਾਈ ਜਾਪੂ ਬੰਸੀ ਜੀ ਕਹਿੰਦੇ ਮਹਾਰਾਜ ਜਿਹੜੇ ਵਿਦਵਾਨ ਨੇ ਉਹ ਹਰ ਵੇਲੇ ਵਿਦਿਆ ਪੜ੍ਹੀ ਹੋਈ ਦਾ ਵਿਚਾਰ ਕਰਦੇ ਨੇ, ਜੋ ਵਿਦਿਆ ਉਹਨਾਂ ਪੜ੍ਹੀ ਆ ਉਹਨੂੰ ਵਿਚਾਰਦੇ ਨੇ।
ਸਦਾ ਵਿਚਾਰ ਕਰਤ ਤੇ ਤਰ ਹੈ,
ਮਹਾਰਾਜ ਜੀ ਉਹ ਸਦਾ ਵਿਚਾਰ ਕਰਦੇ ਨੇ ਵਿਦਿਆ ਦਾ, ਜਿਹੜੇ ਸ਼ਾਸਤਰ ਪੜ੍ਹੇ ਨੇ, ਵੇਦ ਪੜ੍ਹੇ ਨੇ, ਪੁਰਾਣ ਪੜ੍ਹੇ ਨੇ, ਉਹਨਾਂ ਦੀ ਵਿਚਾਰ ਕਰਕੇ ਉਹ ਤਾਂ ਤਰ ਜਾਣਗੇ, ਉਹ ਤਾਂ ਤਰ ਗਏ, ਉਹ ਤਾਂ ਮੁਕਤ ਹੋ ਗਏ।
ਹਮਕੋ ਵਿਦਿਆ ਹੀਨ ਪਛਾਨੋ ਜਿਉਂ ਉਧਾਰ ਹੈ ਤਿਉਂ ਸੁਭ ਖਾਨੋ,
ਪਰ ਮਹਾਰਾਜ ਜੀ ਅਸੀਂ ਤਾਂ ਬਿਲਕੁਲ ਹੀ ਨਿਰੇ ਪੁਰੇ ਅਨਪੜ੍ਹ ਹਾਂ, ਅਸੀਂ ਤਾਂ ਕੁਝ ਨੀ ਪੜ੍ਹੇ ਹੋਏ। ਚਲੋ ਜਿਹੜੇ ਤਾਂ ਵਿਦਵਾਨ ਨੇ, ਵਿਦਿਆ ਪੜ੍ਹੀ ਹੈ ਜਿਨ੍ਹਾਂ ਨੇ, ਉਹ ਤਾਂ ਵਿਦਿਆ ਦੀ ਵਿਚਾਰ ਕਰਕੇ ਮੁਕਤ ਹੋ ਗਏ, ਉਹ ਤਾਂ ਵਿਦਿਆ ਵਿਚਾਰਦੇ ਤੇ ਮੁਕਤ ਹੋ ਜਾਂਦੇ ਨੇ, ਪਰ ਮਹਾਰਾਜ ਜੀ ਅਸੀਂ ਤਾਂ ਵਿਦਿਆਹੀਣੇ ਆ, ਅਸੀਂ ਤਾਂ ਕੋਈ ਸ਼ਾਸਤਰ ਨੀ ਪੜ੍ਹਿਆ, ਕੋਈ ਵੇਦ ਨੀ ਪੜ੍ਹਿਆ, ਕੋਈ ਪੁਰਾਣ ਨੀ ਪੜ੍ਹਿਆ, ਸਾਨੂੰ ਪੜ੍ਹਨਾ ਆਉਂਦਾ ਹੀ ਨੀ ਮਹਾਰਾਜ, ਤੇ ਸਤਿਗੁਰੂ ਜੀ ਸਾਡਾ ਕਿਵੇਂ ਉਧਾਰ ਹੋਵੇਗਾ, ਅਸੀਂ ਤਾਂ ਬਿਲਕੁਲ ਹੀ ਅਨਪੜ੍ਹ ਆ, ਮਹਾਰਾਜ ਜੀ ਸਾਡੀ ਮੁਕਤੀ ਕਿਵੇਂ ਹੋਵੇਗੀ, ਸਾਡੀ ਕਲਿਆਣ ਕਿਵੇਂ ਹੋਵੇਗੀ।
ਜਿਉਂ ਉਧਾਰ ਹੈ ਤਿਉਂ ਸੁਭ ਖਾਨੋ,
ਸਾਡਾ ਉਧਾਰ ਹੋਵੇ ਮਹਾਰਾਜ, ਕਿਰਪਾ ਕਰੋ ਸਾਡੇ ਵਰਗੇ ਅਨਪੜ੍ਹ ਵੀ ਤਰ ਜਾਣ, ਤੇ ਸਾਡੇ ਜੇ ਜੀਵਾਂ ਦਾ ਉਧਾਰ ਕਿਵੇਂ ਹੋਵੇ ਉਹ ਉਪਦੇਸ਼ ਆਪ ਜੀ ਕਿਰਪਾ ਕਰਕੇ ਸਾਨੂੰ ਦਿਓ।
ਸੁਣ ਕੇ ਬੋਲੇ ਸ਼੍ਰੀ ਗੁਰੂ ਤਬਈ।
ਜਦੋਂ ਭਾਈ ਭਗਤਾ ਓਰੀ ਤੇ ਭਾਈ ਜਾਪੂ ਵੰਸੀ ਨੇ ਬੇਨਤੀ ਕੀਤੀ ਤੇ ਸੁਣ ਕੇ ਗਰੀਬ ਨਿਵਾਜ ਦਇਆ ਨਿਧ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਹਿਬ ਜੀ ਬੋਲੇ,
ਮਨ ਮੁਖ ਕਰਮ ਤਜੋ ਸੇ ਸਭੀ।
ਮਹਾਰਾਜ ਜੀ ਕਹਿਣ ਲੱਗੇ, ਭਾਈ ਫਿਰ ਏਦਾਂ ਕਰੋ, ਜਿਹੜੇ ਮਨਮੁਖਾਂ ਵਾਲੇ ਕਰਮ ਨੇ ਨਾ ਉਹ ਛੱਡ ਦਿਓ ਸਾਰੇ। ਜਿਹੜੇ ਕਰਮ ਮਨਮੁਖਾਂ ਦੇ ਨੇ, ਮਨਮੁਖਾਂ ਵਾਲੀਆਂ ਜਿਹੜੀਆਂ ਬਿਰਤੀਆਂ ਨੇ, ਮਨਮੁਖਾਂ ਵਾਲੇ ਜਿਹੜੇ ਟੇਢੇ ਕਰਮ ਨੇ, ਉਹਨਾਂ ਕਰਮਾਂ ਦਾ ਤਿਆਗ ਕਰ ਦਿਓ, ਸਾਰੇ ਮਨਮੁਖਾਂ ਵਾਲੇ ਕਰਮ ਛੱਡ ਦਿਓ।
ਤਬ ਹੋਵੇ ਕਲਿਆਣ ਤੁਮਾਰਾ, ਬੋਲਣਾ ਪਾਵੋਗੇ ਸੰਸਾਰਾ।
ਫਿਰ ਤੁਹਾਡੀ ਕਲਿਆਣ ਹੋਵੇਗੀ ਜੇ ਤੁਸੀਂ ਮਨਮੁਖਾਂ ਵਾਲੇ ਕਰਮ ਛੱਡ ਦਿਓ, ਵਿਕਰਮ ਛੱਡ ਦਿਓ, ਮਨਮੁਖਾਂ ਵਾਲੀਆਂ ਆਦਤਾਂ ਛੱਡ ਦਿਓ, ਫਿਰ ਤੁਹਾਡੀ ਕਲਿਆਣ ਹੋਵੇਗੀ। ਮੁੜ ਕੇ ਤੁਹਾਨੂੰ ਸੰਸਾਰ ਵਿੱਚ ਆਵਾਗਾਉਣ ਦੇ ਚੱਕਰਾਂ ਚ ਨਹੀਂ ਪੈਣਾ ਪਵੇਗਾ।
ਪ੍ਰਸ਼ਨ ਕੀਨ ਤਿੰਨ ਦਵੈ ਕਰ ਜੋਰੇ।
ਜਦੋਂ ਸਾਹਿਬਾਂ ਨੇ ਬਚਨ ਕਹੇ, ਭਾਈ ਜਾਪੂ ਵੰਸੀ ਤੇ ਭਾਈ ਭਗਤਾ ਓਰੀ ਦੋਹਾਂ ਨੇ ਹੱਥ ਜੋੜ ਕੇ ਸਤਿਗੁਰਾਂ ਨੂੰ ਬੇਨਤੀ ਕਰਦਿਆਂ ਪ੍ਰਸ਼ਨ ਕੀਤਾ,
ਮਨਮੁਖ ਕਰਮ ਕਹੋ ਜੋ ਛੋਰੇ।
ਮਹਾਰਾਜ ਜੀ ਮਨਮੁਖਾਂ ਦੇ ਕਰਮ ਛੱਡਣ ਨੂੰ ਤਾਂ ਕਹਿ ਦਿੱਤੇ ਨੇ, ਆਪ ਜੀ ਕਿਰਪਾ ਕਰਕੇ ਦੱਸੋ ਵੀ ਮਨਮੁਖਾਂ ਦੇ ਕਰਮ ਹੈਣ ਕਿਹੜੇ ਕਿਹੜੇ, ਜਿਹੜੇ ਅਸੀਂ ਛੱਡੀਏ, ਜਿਨ੍ਹਾਂ ਕਰਮਾਂ ਦਾ ਅਸੀਂ ਤਿਆਗ ਕਰੀਏ, ਉਹ ਮਨਮੁਖਾਂ ਦੇ ਕਰਮ ਕਿਹੜੇ ਕਿਹੜੇ ਹਨ।
ਤਬ ਸ਼੍ਰੀ ਗੁਰ ਸਗਰੀ ਬਿਦ ਬਰਨੀ।
ਫਿਰ ਮਹਾਰਾਜ ਸੱਚੇ ਪਾਤਸ਼ਾਹ ਨੇ ਮਨਮੁਖਾਂ ਦੇ ਕਰਮ ਵਰਣਨ ਕਰਕੇ ਸੁਣਾਏ ਕਿ ਮਨਮੁਖਾਂ ਦੇ ਕਰਮ ਕਿਹੜੇ ਨੇ ਔਰ ਕਿਹੜੇ ਕਰਮਾਂ ਦਾ ਤਿਆਗ ਕਰਨਾ, ਉਹ ਮਨਮੁਖਾਂ ਦੇ ਕਰਮਾਂ ਬਾਰੇ ਸਤਿਗੁਰਾਂ ਨੇ ਦੱਸਿਆ।
ਹਿਰਦੇ ਈਰਖਾ ਸਭ ਤੋਂ ਕਰਨੀ।
ਮਹਾਰਾਜ ਜੀ ਕਹਿੰਦੇ, ਸੁਣੋ ਫਿਰ ਭਾਈ ਮਨਮੁਖਾਂ ਦੇ ਕਰਮ, ਮਨਮੁਖਾਂ ਦਾ ਸਭ ਤੋਂ ਪਹਿਲਾ ਕਰਮ ਹੈ ਆਪਣੇ ਹਿਰਦੇ ਚ ਸਭ ਨਾਲ ਈਰਖਾ ਕਰਨੀ। ਇਹ ਮਨਮੁਖ ਦਾ ਕਰਮ ਹੈ ਕਿ ਆਪਣੇ ਹਿਰਦੇ ਚ ਸਭ ਨਾਲ ਈਰਖਾ ਕਰਨੀ। ਹੁਣ ਆਪਾਂ ਸਾਰੇ ਗੁਰੂ ਚਰਨਾਂ ਚ ਜੁੜ ਬੈਠੇ ਹਾਂ, ਆਪਣੇ ਅੰਦਰ ਝਾਤੀ ਮਾਰ ਕੇ ਵੇਖੀਏ ਕਿ ਸਾਡੇ ਅੰਦਰ ਵੀ ਕਿਸੇ ਪ੍ਰਤੀ ਈਰਖਾ ਹੈ। ਜੇ ਸਾਡਾ ਹਿਰਦਾ ਕਿਸੇ ਪ੍ਰਤੀ ਈਰਖਾਲੂ ਹੈ ਤੇ ਸਮਝ ਲਵੋ ਵੀ ਸਾਡੇ ਅੰਦਰ ਵੀ ਮਨਮੁਖਾਂ ਵਾਲੇ ਲੱਛਣ ਕੰਮ ਕਰ ਰਹੇ ਨੇ। ਭਾਵੇਂ ਅਸੀਂ ਗੁਰਸਿੱਖੀ ਦੇ ਲਿਬਾਸ ਚ ਹਾਂ, ਭਾਵੇਂ ਅਸੀਂ ਗੁਰਮੁਖਤਾਈ ਦੇ ਭੇਖ ਵਿੱਚ ਹਾਂ, ਪਰ ਜੇ ਸਾਡੇ ਮਨ ਚ ਕਿਸੇ ਪ੍ਰਤੀ ਦਵੈਸ਼ ਹੈ, ਕਿਸੇ ਪ੍ਰਤੀ ਈਰਖਾ ਹੈ, ਤੇ ਫਿਰ ਸਮਝ ਲਓ ਵੀ ਮਨਮੁਖਾਂ ਦਾ ਲੱਛਣ ਸਾਡੇ ਅੰਦਰ ਕੰਮ ਕਰ ਰਿਹਾ। ਭਾਵੇਂ ਜਿੰਨਾ ਮਰਜ਼ੀ ਡੰਕੇ ਦੀ ਚੋਟ ਤੇ ਕਹਿੰਦੇ ਫਿਰੀਏ, ਅਸੀਂ ਸਿੱਖ ਹਾਂ, ਅਸੀਂ ਗੁਰਮੁਖ ਹਾਂ, ਅਸੀਂ ਪੰਜਾਂ ਬਾਣੀਆਂ ਦਾ ਨਿਤਨੇਮ ਕਰਦੇ ਹਾਂ, ਸ਼ਾਮ ਨੂੰ ਰਹਿਰਾਸ ਪੜ੍ਹਦੇ ਹਾਂ, ਕੀਰਤਨ ਸੋਹਿਲਾ ਕਰਦੇ ਹਾਂ, ਜੇ ਸਾਡੇ ਅੰਦਰ ਈਰਖਾ ਹੈ ਨਾ, ਦਵੈਸ਼ ਕਿਸੇ ਪ੍ਰਤੀ ਵੀ, ਤੇ ਫਿਰ ਅਸੀਂ ਮਨਮੁੱਖ ਹੀ ਹਾਂ। ਮਾਫ਼ ਕਰਨਾ, ਫਿਰ ਸਾਡੇ ਵਿੱਚ ਮਨਮੁੱਖਾਂ ਦੇ ਕਰਮ ਹੀ ਕੰਮ ਕਰ ਰਹੇ ਨੇ। ਇਹ ਬਚਨ ਗੁਰੂ ਨਾਨਕ ਸਾਹਿਬ ਤੇ ਕਹਿੰਦੇ। ਮਹਾਰਾਜ ਜੀ ਕਹਿੰਦੇ, ਭਾਈ ਜਾਪੂ ਵੰਸੀ ਜੀ ਸੁਣੋ, ਮਨਮੁੱਖ ਦਾ ਕਰਮ ਕੀ ਹੈ? ਸਭ ਤੋਂ ਪਹਿਲਾਂ ਹਿਰਦਾ ਈਰਖਾ ਸਭ ਤੋਂ ਕਰਨੀ, ਆਪਣੇ ਹਿਰਦੇ ਵਿੱਚ ਸਭ ਪ੍ਰਤੀ ਈਰਖਾ ਰੱਖਣੀ, ਈਰਖਾ ਦੀ ਬਿਰਤੀ ਕਰਨੀ।
ਜਗਤ ਪਦਾਰਥ ਸੁੱਖ ਜੇ ਸਾਰੇ, ਸਭ ਕੇ ਮਿਟ ਕਰ ਹੋਏ ਅਮਾਰੇ।
ਈਰਖਾ ਕਰਕੇ ਆਪਣੇ ਮਨ ਚ ਇਹ ਸੋਚਣਾ ਕਿ ਆਹ ਜਿਹੜੇ ਜਗਤ ਦੇ ਜਿਤਨੇ ਪਦਾਰਥ ਨੇ, ਆਹ ਜਗਤ ਦੇ ਜਿੰਨੇ ਸੁੱਖ ਨੇ, ਸਾਰਿਆਂ ਦੇ ਮਿਟ ਕੇ ਮੇਰੇ ਹੋ ਜਾਣ, ਸਭ ਦੇ ਮਿਟ ਕੇ ਮੇਰੇ ਹੋ ਜਾਣ, ਇਹ ਮਨ ਚ ਸੋਚਣਾ, ਇਹ ਈਰਖਾ ਰੱਖ ਕੇ ਦੁਨੀਆਂ ਦੇ ਨਾਲ ਕਿ ਦੁਨੀਆਂ ਨੂੰ ਆਹ ਜਿੰਨੇ ਸੁੱਖ ਮਿਲੇ ਨੇ, ਦੁਨੀਆਂ ਨੂੰ ਆਹ ਜਿਹੜੇ ਪਦਾਰਥ ਮਿਲੇ ਨੇ, ਇਹਨਾਂ ਕੋਲੋਂ ਮਿਟ ਜਾਣ ਤੇ ਮੇਰੇ ਕੋਲ ਆ ਜਾਣ, ਮੈਂ ਇਹਨਾਂ ਦਾ ਮਾਲਕ ਬਣ ਜਾਵਾਂ।
ਸਦਨ ਬੇਭੂਤ ਅਪਰ ਕੋ ਦੇਖੀ, ਪੀਰਾ ਪਾਵੇ ਹਿਰਦੇ ਵਿਸ਼ੇਕੇ।
ਦੂਜੇ ਦੇ ਘਰ ਵਿਭੂਤੀ ਵੇਖ ਲਈ, ਚੰਗਾ ਮਕਾਨ ਕਿਸੇ ਦਾ ਬਣਿਆ ਵੇਖ ਲਿਆ, ਉਹਦੇ ਘਰ ਚ ਚੰਗੀ ਵਸਤੂ ਪਈ ਵੇਖ ਲਈ, ਸੰਪਦਾ ਵੇਖ ਲਈ, ਪਦਾਰਥ ਵੇਖ ਲਏ, ਤੇ ਵੇਖ ਕੇ ਏਦਾਂ ਸੜ ਗਿਆ ਜਿਵੇਂ ਕਹਿੰਦੇ ਅੱਗ ਦੇ ਨਾਲ ਲੱਕੜ ਸੜ ਕੇ ਸਵਾਹ ਹੁੰਦੀ। ਕਿਸੇ ਘਰ ਦੀ ਵਿਭੂਤੀ ਵੇਖ ਕੇ, ਦੂਜੇ ਦੇ ਘਰ ਦਾ ਪਦਾਰਥ ਸੰਪਦਾ ਵਿਭੂਤੀ ਵੇਖ ਕੇ ਇਹਦਾ ਹਿਰਦਾ ਪੀੜਾ ਨਾਲ ਦੁਖੀ ਹੋਵੇ, ਇਹਦੇ ਹਿਰਦੇ ਵਿੱਚ ਭਾਰੀ ਭਾਰੀ ਪੀੜਾ ਹੋਵੇ।
ਸਰਬ ਨਰਨ ਕੋ ਸ਼ਤਰੂ ਜਾਣੈ, ਸੰਗ ਨਾ ਕਿਸੈ ਭਲਾਈ ਠਾਨੈ।
ਸਾਰਿਆਂ ਨਾਲ ਆਪਣੇ ਮਨ ਦੇ ਵਿੱਚ ਦੁਸ਼ਮਣੀ ਰੱਖੇ, ਸਭ ਨੂੰ ਆਪਣਾ ਦੁਸ਼ਮਣ ਹੀ ਸਮਝੇ, ਸਭ ਨੂੰ ਆਪਣਾ ਦੁਸ਼ਮਣ ਜਾਣ ਕੇ ਕਿਸੇ ਨਾਲ ਵੀ ਭਲਾਈ ਨਾ ਕਰੇ। ਇਹ ਮਨਮੁਖ ਦੇ ਲੱਛਣ ਨੇ ਕਿ ਸਭ ਨੂੰ ਆਪਣਾ ਦੁਸ਼ਮਣ ਹੀ ਜਾਣੇ ਔਰ ਕਿਸੇ ਨਾਲ ਵੀ ਭਲਾ ਨਾ ਕਰੇ, ਭਲਿਆਈ ਨਾ ਕਰੇ।
ਦੋਏ ਰਾਹ ਇੱਕ ਮਨਮੁਖ ਕੋ ਕਰਮ ਏ ਤਿਆਗੋ ਤੇ ਸੋਏ।
ਮਹਾਰਾਜ ਜੀ ਕਹਿੰਦੇ ਇੱਕ ਤਾਂ ਇਹ ਮਨਮੁਖ ਦਾ ਕਰਮ ਹੈ, ਪਹਿਲਾਂ ਤਾਂ ਇਹ ਛੱਡੋ ਜੋ ਉੱਪਰ ਦੱਸਿਆ, ਇੱਕ ਤਾਂ ਇਹ ਮਨਮੁਖ ਦਾ ਕਰਮ ਹੈ, ਇਹਨੂੰ ਆਪਣੇ ਹਿਰਦੇ ਚੋਂ ਤਿਆਗ ਦਿਓ।
ਦੂਸਰ ਹੋ ਮੈਂ ਮਨ ਕਰੈ ਸਭ ਤੋਂ ਨਿਰਦਈ ਹੋਏ।
ਦੂਜਾ ਔਗਣ ਹੈ ਹਉਮੈ ਦਾ, ਪਹਿਲਾਂ ਦੱਸ ਦਿੱਤਾ ਉੱਤੇ, ਦੂਜਾ ਹਉਮੈ, ਆਪਣੇ ਅੰਦਰ ਹਉਮੈ ਕਰਕੇ ਸਭ ਨਾਲ ਨਿਰਦਈ ਹੋ ਕੇ ਵਿਚਰਨਾ, ਕਿਸੇ ਤੇ ਦਇਆ ਕਰਨੀ ਹੀ ਨਹੀਂ, ਕਿਸੇ ਦਾ ਭਲਾ ਕਰਨਾ ਹੀ ਨਹੀਂ, ਕਿਸੇ ਦੇ ਪਰਉਪਕਾਰ ਕਰਨਾ ਹੀ ਨਹੀਂ, ਆਪਣੇ ਹਿਰਦੇ ਵਿੱਚ ਨਿਰਦਈ ਬਿਰਤੀ ਰੱਖਣੀ ਔਰ ਆਪਣੇ ਹਿਰਦੇ ਚ ਹਉਮੈ ਦਾ ਭਾਵ ਰੱਖਣਾ।
ਜੋ ਪਈ ਜੇ ਨਿਜ ਤੇ ਕੱਟ ਦੇ ਕਹਿ ਤੇਈ ਤੇ ਕੋ ਮਤ ਨੈ ਕੈਸੇ ਦੇਈ।
ਵੇਖੇ ਵੀ ਇਹਦੀ ਮਤ ਥੋੜੀ ਹੈ, ਇਹਦੇ ਕੋਲ ਅਕਲ ਕੋਈ ਨਹੀਂ, ਤੇ ਕਈ ਬੰਦਿਆਂ ਦਾ ਸੁਭਾਅ ਹੁੰਦਾ ਵੀ ਜੇ ਕਿਸੇ ਕੋਲ ਅਕਲ ਨਾ ਹੋਵੇ ਤੇ ਦਿੰਦੇ ਨੀ, ਭਾਵੇਂ ਜਾਣਦੇ ਵੀ ਹੋਣ ਵੀ ਜੇ ਇਹਨੂੰ ਅਕਲ ਦੇ ਦਿੱਤੀ ਤੇ ਮੇਰੇ ਤੋਂ ਅੱਗੇ ਨਾ ਲੰਘ ਜਾਏ। ਮਹਾਰਾਜ ਜੀ ਕਹਿੰਦੇ ਵੀ ਮਨਮੁੱਖਾਂ ਦਾ ਹੀ ਲੱਛਣ ਹੈ ਵੀ ਜੇ ਵੇਖੇ ਵੀ ਇਹਦਾ ਨੁਕਸਾਨ ਹੁੰਦਾ ਹੈ ਤੇ ਇਹ ਦੱਸੇ ਨਾ ਉਹਨੂੰ ਵੀ ਤੇਰਾ ਇਹ ਕੰਮ ਕਰਕੇ ਨੁਕਸਾਨ ਹੁੰਦਾ, ਤੇ ਇਹਦੇ ਵਿੱਚ ਵੀ ਮਨਮੁੱਖਾਂ ਵਾਲੀ ਬਿਰਤੀ ਕੰਮ ਕਰਦੀ। ਆਪਣੇ ਤੋਂ ਘੱਟ ਮਤ ਵਾਲਾ ਕਿਸੇ ਨੂੰ ਵੇਖੇ ਤੇ ਉਹਨੂੰ ਮਤ ਨਾ ਦੇਵੇ, ਉਹਨੂੰ ਸਮਤ ਨਾ ਦੇਵੇ।
ਹਾਸੀ ਕਰੇ ਤਰੇ ਅਹੰਕਾਰਾ,
ਹਾਸੀ ਕਰੇ, ਉਹਦਾ ਮਜ਼ਾਕ ਉਡਾਵੇ, ਉਹਦਾ ਮਖੌਲ ਉਡਾਵੇ, ਤੇ ਮਖੌਲ ਉਡਾ ਕੇ ਹੰਕਾਰ ਧਾਰਨ ਕਰੇ।
ਇਹ ਨੈ ਸਮਮਮ ਬੁੱਧੀ ਉਦਾਰਾ,
ਹੰਕਾਰ ਕਰੇ ਵੀ ਇਹਦੀ ਮਤ ਮੇਰੇ ਬਰਾਬਰ ਨਹੀਂ ਹੋ ਸਕਦੀ, ਮੈਂ ਇਹਦੇ ਨਾਲੋਂ ਕਈ ਗੁਣਾ ਸਿਆਣਾ। ਕਿਸੇ ਦੀ ਥੋੜੀ ਮਤ ਵੇਖੇ ਤੇ ਉਹਨੂੰ ਮਤ ਦੇਣ ਦੀ ਬਜਾਏ ਸਗੋਂ ਹਾਸੀ ਉਡਾਵੇ ਉਹਦੀ, ਤੇ ਹੰਕਾਰ ਕਰਕੇ ਇਹ ਆਖੇ ਕਿ ਇਹਦੀ ਮਤ ਮੇਰੇ ਬਰਾਬਰ ਨਹੀਂ ਹੋ ਸਕਦੀ, ਮੈਂ ਬੜਾ ਸਿਆਣਾ, ਮੈਂ ਬੜਾ ਬੁੱਧੀਮਾਨ ਆ, ਮੇਰੇ ਬਰਾਬਰ ਭਲਾ ਕੌਣ ਹੋ ਸਕਦਾ।
ਪੁਨ ਤੀਜੀ ਨਿੰਦਾ ਪਹਿਚਾਨ ਤਿਆਗ ਦੀਜੀਏ ਕਬ ਨਾ ਬਖਾ।
ਮਹਾਰਾਜ ਜੀ ਕਹਿੰਦੇ ਇਹ ਦੂਜਾ ਔਗਣ ਹੈ ਮਨਮੁੱਖਾਂ ਦਾ, ਇਹ ਵੀ ਛੱਡ ਦੇਵੇ, ਹਉਮੈ ਦਾ ਇਹ ਵੀ ਛੱਡ ਦੇਵੇ। ਫਿਰ ਤੀਜਾ ਔਗਣ ਹੈ ਨਿੰਦਾ ਕਰਨੀ। ਸਾਹਿਬ ਜੀ ਕਹਿੰਦੇ ਤੀਜੀ ਨਿੰਦਾ ਪਹਿਚਾਨ, ਤੀਜੀ ਨਿੰਦਾ ਹੈ, ਤਿਆਗ ਦੀਜੀਏ ਇਹਨੂੰ ਵੀ ਤਿਆਗ ਦਿਓ, ਕਿਉਂਕਿ ਨਿੰਦਾ ਕਰਨੀ ਵੀ ਕਿਸੇ ਦੀ ਚੰਗੀ ਨਹੀਂ, ਕਦੇ ਵੀ ਕਿਸੇ ਦੀ ਨਿੰਦਾ ਨਾ ਕਰੇ।
ਜੋ ਵਿਸ਼ੇਕ ਆਪਣੇ ਤੇ ਹੋਏ,
ਜਿਹੜਾ ਆਪਣੇ ਤੋਂ ਵਿਸ਼ੇਸ਼ ਹੋਵੇ, ਸਾਡੇ ਤੋਂ ਵੱਡੀ ਪਦਵੀ ਤੇ ਹੋਵੇ,
ਤੇ ਕੀ ਉਸਤਤ ਕਰੇ ਕੋਈ,
ਉਹਦੀ ਆ ਕੇ ਸਾਡੇ ਸਾਹਮਣੇ ਕੋਈ ਉਸਤਤ ਕਰੇ, ਉਹਦੀ ਆ ਕੇ ਸਾਡੇ ਸਾਹਮਣੇ ਕੋਈ ਉਪਮਾ ਕਰੇ ਜਿਹੜਾ ਸਾਡੇ ਤੋਂ ਵਿਸ਼ੇਸ਼ ਹੈ।
ਦੋਏ ਰਾ ਸੁਣ ਕਰ ਨਹੀਂ ਸਹਾਰਨੀ ਜਰਬਰ ਤੇ ਜਾਏ,
ਸੁਣ ਕੇ ਸਗੋਂ ਸਹਾਰੇ ਨਾ ਉਹਦੀ ਉਸਤਤ, ਤੇ ਸੜ ਬਲ ਜਾਏ ਕਿਸੇ ਦੂਸਰੇ ਦੀ ਉਸਤਤ ਸੁਣ ਕੇ।
ਦੇਖਿਓ ਸੋ ਮੇਰੋ ਐ ਇਸ ਬਿਧ ਨਿੰਦ ਅਲਾਏ,
ਸਗੋਂ ਅੱਗੋਂ ਬੋਲੇ ਮੈਂ ਜਾਣਦਾ ਜਿਹਦੀ ਤੂੰ ਉਪਮਾ ਕਰਦਾ, ਮੈਂ ਚੰਗੀ ਤਰ੍ਹਾਂ ਜਾਣਦਾ ਵੀ ਕਿੰਨੇ ਕੁ ਪਾਣੀ ਚ ਉਹ, ਮੈਂ ਵੇਖਿਆ ਚੰਗੀ ਤਰ੍ਹਾਂ, ਭਾਵੇਂ ਕਦੇ ਉਹਨੂੰ ਮਿਲਿਆ ਵੀ ਨਾ ਹੋਵੇ, ਪਰ ਸੁਣ ਕੇ ਸਹਾਰਦਾ ਨੀ ਨਾ ਕਿਸੇ ਦੀ ਉਸਤਤ ਜਿਹੜਾ ਵਿਸ਼ੇਸ਼ ਹੋਵੇ। ਇਹ ਮਨਮੁੱਖ ਦੀ ਨਿਸ਼ਾਨੀ ਤੀਜੀ, ਉਹ ਨਿੰਦਾ ਹੀ ਕਰਦਾ। ਜੇ ਕੋਈ ਉਪਮਾ ਕਰੇ ਵੀ ਆ ਕੇ ਤੇ ਸੁਣ ਕੇ ਸਹਾਰਦਾ ਨੀ, ਸਗੋਂ ਅੱਗੋਂ ਕਹਿੰਦਾ ਮੈਂ ਜਾਣਦਾ ਚੰਗੀ ਤਰ੍ਹਾਂ ਉਹ ਕਿੰਨੇ ਕੁ ਪਾਣੀ ਚ, ਕਿੰਨੀ ਕੁ ਉਹਦੀ ਵਡਿਆਈ ਆ, ਕਿੰਨੀ ਕੁ ਉਹਦੀ ਉਪਮਾ, ਮੈਂ ਚੰਗੀ ਤਰ੍ਹਾਂ ਵੇਖਿਆ ਹੋਇਆ।
ਸਮ ਸੋ ਗਰਬ ਅਸੂਯਾ ਧਰੇ,
ਜਿਹੜਾ ਬਰਾਬਰ ਦਾ ਹੈ ਉਹਦੇ ਨਾਲ ਆਪਣੇ ਮਨ ਚ ਈਰਖਾ ਰੱਖਣੀ, ਜਿਹੜਾ ਬਰਾਬਰ ਦਾ ਉਹਦੇ ਨਾਲ ਮਨ ਚ ਈਰਖਾ ਕਰਨੀ।
ਉਹ ਨਰ ਕਿਆ ਹੈ ਗੁਣ ਭਰਪੂਰੇ,
ਉਹਦੇ ਚ ਸਾਰੇ ਹੀ ਗੁਣ ਹੋਣ ਤੇ ਫਿਰ ਵੀ ਕਹਿੰਦਾ ਉਹ ਨਰ ਹੈ ਹੀ ਕੀ, ਉਹਦੇ ਵਿੱਚ ਤਾਂ ਗੁਣ ਹੈ ਹੀ ਨਹੀਂ ਕੋਈ, ਗੁਣ ਤਾਂ ਸਾਰੇ ਮੇਰੇ ਵਿੱਚ ਹੀ ਨੇ, ਗੁਣ ਤਾਂ ਸਾਰੇ ਮੇਰੇ ਚ ਹੀ ਨੇ। ਦੂਜੇ ਨੂੰ ਮਾੜਾ ਕਹਿਣ ਦਾ ਮਤਲਬ ਇਹੀ ਹੁੰਦਾ ਵੀ ਮੈਂ ਚੰਗਾ, ਦੂਜੇ ਨੂੰ ਔਗਣਾ ਵਾਲਾ ਕਹਿ ਕੇ ਵੀ ਫਲਾਣੇ ਚ ਇਹ ਔਗਣ ਹੈ, ਫਲਾਣੇ ਚ ਇਹ ਭੈੜ ਹੈ, ਉਹਦਾ ਮਤਲਬ ਇਹ ਹੁੰਦਾ ਵੀ ਮੇਰੇ ਚ ਇਹ ਗੁਣ ਨੇ। ਇਹ ਮਨਮੁੱਖ ਦੀ ਬਿਰਤੀ ਹੈ, ਇਹ ਮਨਮੁੱਖ ਦਾ ਸੁਭਾਅ ਹੈ।
ਚੌਥੀ ਹੱਥ ਬਿਰਤੀ ਅਸ ਜੋਏ ਦੇ ਉਪਦੇਸ਼ ਨਾ ਮੰਨੇ ਕੋਏ,
ਕਹਿੰਦੇ ਤੀਜੀ ਜਿਹੜੀ ਨਿੰਦਿਆ ਇਹ ਛੱਡ ਦੇਵੇ। ਚੌਥੀ ਹੈ ਹੱਠ ਬਿਰਤੀ, ਹੱਠ ਬਿਰਤੀ ਕੀ ਹੈ ਕਿ ਜਿਹੜਾ ਨਾ ਮੰਨੇ ਉਹਨੂੰ ਮਨਾਉਣ ਵਾਸਤੇ ਉਪਦੇਸ਼ ਦੇਣਾ, ਜਿਹੜਾ ਨਾ ਮੰਨੇ ਉਹਨੂੰ ਮਨਾਉਣ ਵਾਸਤੇ ਉਹਨੂੰ ਉਪਦੇਸ਼ ਦੇਣਾ, ਇਹ ਚੌਥੀ ਹੱਠ ਬਿਰਤੀ ਹੈ।
ਤਦ ਪੇ ਹੱਠ ਕਰ ਪੁਨ ਕਹੇ ਚਤੁਰ ਕਰਮ ਮਨ ਮੁੱਕ ਕੇ ਐਹੇ।
ਜੇ ਕੋਈ ਨਾ ਮੰਨੇ ਫਿਰ ਵੀ ਉਹਨੂੰ ਮਨਾਉਣ ਵਾਸਤੇ ਉਪਦੇਸ਼ ਦੇਣਾ। ਇਹ ਚਤੁਰਥ ਬਿਰਤੀ ਹੈ ਹੱਠ ਦੀ, ਹੱਠ ਬਿਰਤੀ। ਮਹਾਰਾਜ ਜੀ ਕਹਿੰਦੇ ਇਹ ਚਾਰ ਔਗਣ ਨੇ ਮਨਮੁੱਖਾਂ ਦੇ, ਚਾਰ ਸਨਮੁੱਖਾਂ ਦੇ ਦੱਸੇ ਨੇ ਪਿੱਛੇ ਕਿਹੜੇ ਕਿਹੜੇ, ਮੈਤਰੀ, ਕਰੁਣਾ, ਮੁਦਤਾ, ਉਪੇਖਿਆ। ਤੇ ਜਿਹੜੇ ਮਨਮੁੱਖ ਦੇ ਕਰਮ ਨੇ ਚਾਰ ਉਹ ਵੀ ਦੱਸ ਦਿੱਤੇ ਨੇ, ਨਿੰਦਾ, ਹੋਮੈ, ਕਿਸੇ ਦੂਜੇ ਦੀ ਵਡਿਆਈ ਸੁਣ ਕੇ ਵੇਖ ਕੇ ਈਰਖਾ ਕਰਨੀ, ਈਰਖਾ, ਤੇ ਫਿਰ ਆਪਣੇ ਮਨ ਦੇ ਵਿੱਚ ਅਸੂਯਾ, ਈਰਖਾ ਕਰਨੀ, ਦਵੈਸ਼ ਦੀ ਬਿਰਤੀ ਰੱਖਣੀ, ਚੌਥੀ ਹੱਠ ਦੀ ਬਿਰਤੀ ਰੱਖਣੀ। ਇਹ ਚਾਰ ਜਿਹੜੇ ਔਗਣ ਦੇ ਮਹਾਰਾਜ ਜੀ ਕਹਿੰਦੇ ਮਨਮੁੱਖਾਂ ਦੇ ਔਗਣ ਹਨ।
ਤਿੰਨ ਕੋ ਤਿਆਗ ਕਰੋ ਤੁਮ ਐਸੇ,
ਤਿਆਗ ਕਰੋ ਤੁਸੀਂ, ਇਸ ਤਰ੍ਹਾਂ ਤਿਆਗ ਦਿਓ ਇਹਨਾਂ ਮਨਮੁੱਖਾਂ ਦੇ ਕਰਮਾਂ ਨੂੰ।
ਸਿਸਰ ਬਿਖੈ ਤਰੁ ਪਤਰਨ ਜੈਸੇ,
ਪਤਝੜ ਦੀ ਰੁੱਤ ਵਿੱਚ ਦਰਖਤ ਪੱਤਿਆਂ ਨੂੰ ਛੱਡ ਦਿੰਦਾ ਨਾ, ਏਦਾਂ ਇਹ ਔਗਣ ਛੱਡ ਦਿਓ ਮਨਮੁੱਖਾਂ ਦੇ।
ਦੁਏਰਾ ਸਿੱਖਣ ਕੋ ਗੁਰਦੇਵ ਸਭ ਜਾਣੈ ਮਨ ਕਰ ਨੀਵ,
ਸਿੱਖਾਂ ਨੂੰ ਗੁਰੂ ਸਮ ਕਰਕੇ ਜਾਣੇ ਵੀ ਇਹ ਗੁਰਸਿੱਖ ਵੀ ਗੁਰੂ ਸਾਹਿਬ ਦਾ ਹੀ ਸਰੂਪ ਨੇ, ਇਹ ਜਾਣ ਕੇ ਆਪਣੇ ਮਨ ਨੂੰ ਨੀਵਾਂ ਕਰਕੇ ਰੱਖਣਾ।
ਧਰਮ ਕਿਰਤ ਕਰ ਜਗਤ ਮੈਂ ਖਾਵੈ ਵੰਡ ਸਦੀਵ,
ਕਿਰਤ ਕਰਕੇ ਸੰਸਾਰ ਦੇ ਵਿੱਚ ਵੰਡ ਕੇ ਖਾਵੇ, ਵੰਡ ਕੇ ਛਕੇ, ਇਸ ਤਰ੍ਹਾਂ ਦੀ ਆਪਣੀ ਬਿਰਤੀ ਰੱਖਣੀ।
ਅਸੀਂ ਉਪਦੇਸ਼ ਗੁਰੂ ਕੋ ਸੁਣ ਕੇ,
ਭਾਈ ਜਾਪੂ ਵੰਸੀ ਤੇ ਭਾਈ ਭਗਤਾ ਉਹਰੀ ਨੇ ਇਹ ਉਪਦੇਸ਼ ਸਤਿਗੁਰਾਂ ਦਾ ਸੁਣਿਆ।
ਮੰਨਿਓ ਮਨ ਨੀਵੋ ਸ਼ੁਭ ਗੁਣ ਕੈ,
ਸਤਿਗੁਰਾਂ ਦਾ ਉਪਦੇਸ਼ ਸੁਣ ਕੇ ਮੰਨਿਆ, ਮੰਨ ਕੇ ਦੀ ਕਮਾਈ ਕੀਤੀ।
ਬਰਤਨ ਲਗੇ ਜਗਤ ਮੈਂ ਐਸੇ,
ਸਤਿਗੁਰਾਂ ਨੇ ਕਿਹਾ ਉਸੇ ਤਰ੍ਹਾਂ ਦੋਵੇਂ ਸਿੱਖ ਵਰਤਣ ਲੱਗੇ ਨੇ ਜਗਤ ਵਿੱਚ।
ਕੇਵਲ ਹੋਵੇ ਪ੍ਰਾਪਤ ਜੈਸੇ,
ਇਹਨਾਂ ਨੂੰ ਮੁਕਤੀ ਦੀ ਪ੍ਰਾਪਤੀ ਹੋ ਜਾਵੇ, ਐਸੇ ਭਲੇ ਕਰਮ ਕਰਕੇ ਸੰਸਾਰ ਵਿੱਚ ਵਰਤਣ ਲੱਗੇ ਹਨ। ਮਹਾਰਾਜ ਜੀ ਦੇ ਚਰਨਾਂ ਚ ਹੋਰ ਵੀ ਗੁਰੂ ਕੇ ਸਿੱਖ ਆ ਰਹੇ ਨੇ, ਸਤਿਗੁਰੂ ਜੀ ਉਹਨਾਂ ਨੂੰ ਵੀ ਪਾਵਨ ਉਪਦੇਸ਼ ਦੇ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ